ਹਰਮਨ ਰੇਡੀਓ ਪੰਜਾਬੀਆਂ ਦਾ ਮਨਪਸੰਦ ਰੇਡੀਓ। ਦੋਸਤੋ, ਮੇਰਾ ਨਾਮ ਅੰਜੂਜੀਤ ਸ਼ਰਮਾ ਤੇ ਮੈਂ ਹਰ ਵੀਰਵਾਰ ਤੁਹਾਡੇ ਲਈ ਖੁਸ਼ੀਆਂ, ਕਿਹੜਿਆਂ ਤੇ ਸਕਾਰਾਤਮਕ ਸੋਚ ਭਰਿਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਕਰਾਂਗੀ। ਸੁਣਨ ਦਾ ਸਮਾਂ ਸਿਡਨੀ ਟਾਈਮ ਸਵੇਰੇ 8 ਤੋਂ 10 ਵਜੇ, ਯੂਰਪ ਟਾਈਮ ਰਾਤ ਦੇ 11 ਵਜੇ ਤੇ ਕੈਨੇਡਾ ਸਰੀ ਟਾਈਮ 2:30 ਵਜੇ ਦੁਪਹਿਰ। ਸੋ ਸੁਣਨਾ ਨਾ ਭੁੱਲਣਾ ਹਰ ਵੀਰਵਾਰ ਹਰਮਨ ਰੇਡੀਓ ਤੇ ਅੰਜੂਜੀਤ ਸ਼ਰਮਾ ਦੇ ਨਾਲ। ਹਰਮਨ ਰੇਡੀਓ ਸੁਣ ਰਹੇ ਸਾਡੇ ਸਾਰੇ ਪਰਿਵਾਰ ਵਾਲਿਆਂ ਨੂੰ ਮੇਰੇ ਵੱਲੋਂ ਜਣੇ ਅੰਜੂਜੀਤ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਬ। ਦੋਸਤੋ, ਉਹ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਅੱਗੇ ਅਸੀਂ ਤੁਹਾਡੀਆਂ ਸੁੱਖਾਂ ਦੀਆਂ ਅਰਦਾਸਾਂ ਕਰਦੇ ਆਂ, ਤੰਦਰੁਸਤੀ ਦੀਆਂ, ਖੁਸ਼ੀਆਂ ਦੀਆਂ ਅਰਦਾਸਾਂ ਕਰਦੇ ਆਂ ਕਿ ਤੁਸੀਂ ਜਿੱਥੇ ਵੀ ਰਹੋ ਖੁਸ਼ੀਆਂ ਚ ਰਹੋ, ਤੰਦਰੁਸਤੀਆਂ ਚ ਰਹੋ, ਕਾਮਯਾਬੀਆਂ ਦੇ ਵਿਚ ਰਹੋ। ਜੁਲਾਈ ਮਹੀਨਾ 2021 ਦਾ ਦੂਸਰਾ ਪ੍ਰੋਗਰਾਮ। ਜੀ ਹਾਂ ਦੋਸਤੋ, ਹੋਰ ਸੁਣਾਓ, ਸਭ ਠੀਕ ਠਾਕ ਹੈ, ਰਾਜੀ ਖੁਸ਼ ਹੋ? ਸੋ ਪ੍ਰੋਗਰਾਮ ਲੈ ਕੇ ਹਾਜ਼ਰ ਹੋਈ ਆ ਹਮੇਸ਼ਾ ਦੀ ਤਰ੍ਹਾਂ। ਉਹੀ ਸਾਰਾ ਕੁਛ ਹੋਵੇਗਾ ਜਿਸ ਤਰ੍ਹਾਂ ਪਿਛਲੇ ਹਫ਼ਤੇ, ਉਸ ਤੋਂ ਪਿਛਲੇ ਹਫ਼ਤੇ ਤੇ ਉਸ ਤੋਂ ਪਿਛਲੇ ਹਫ਼ਤੇ, ਜਿਸ ਤਰ੍ਹਾਂ ਦਾ ਸਿਲਸਿਲਾ ਚੱਲਦਾ ਆ ਰਿਹਾ, ਪ੍ਰੋਗਰਾਮ ਦੇ ਵਿਚ ਉਹੀ ਕੁਛ ਹੋਵੇਗਾ। ਗੱਲਾਂ ਬਾਤਾਂ ਹੋਣਗੀਆਂ, ਗੀਤ ਸੰਗੀਤ, ਇੱਕ ਮੁਲਾਕਾਤ ਹੋਵੇਗੀ। ਸੋ ਸਭ ਤੋਂ ਪਹਿਲਾਂ ਤੁਹਾਡੇ ਲਈ ਇੱਕ ਛੋਟਾ ਜਿਹਾ ਸ਼ੇਅਰ ਜੀ। ਕੇ ਪਿਆਰ ਤਾਂ ਹੈ ਸਭ ਜਰਾਤਾਂ ਦੀ ਮਹਿਕ, ਪਿਆਰ ਤਾਂ ਹੈ ਰੁੱਖੀਆਂ ਥਲੀਆਂ ਦਾ ਜ਼ਾਰ, ਪਿਆਰ ਤਾਂ ਹੈ ਪਰਬਤਾਂ ਦੀ ਸਾਧਨਾ, ਪਿਆਰ ਤਾਂ ਹੈ ਡੂੰਘੀਆਂ ਖੂਹਾਂ ਦਾ ਸਾਰ, ਪਿਆਰ ਤਾਂ ਹੈ ਵਾਜ਼ ਦੀ ਨੰਗੀ ਨਜ਼ਰ, ਪਿਆਰ ਛਿੰਦੇ ਬਗਲਿਆਂ ਦੀ ਹੈ ਕਤਾਰ, ਪਿਆਰ ਦਾ ਕੋਈ ਰੰਗ ਨਾ ਆਕਾਰ ਨਾ, ਪਿਆਰ ਤਾਂ ਪਾਣੀ ਚ ਘੁਲਿਆ ਇੱਕ ਵਿਚਾਰ। ਸੋ ਦੋਸਤੋ, ਤੁਸੀਂ ਮੰਨੋ ਤੇ ਭਾਵੇਂ ਨਾ ਮੰਨੋ, ਦੁਨੀਆਂ ਦਾ ਹਰ ਇਨਸਾਨ ਪਿਆਰ ਨੂੰ ਲੋੜਦਾ, ਮੁਹੱਬਤ ਨੂੰ ਲੋੜਦਾ। ਬਸ ਉਹ ਇਹ ਸੋਚਦਾ ਰਹਿੰਦਾ ਕਿ ਉਹ ਕਿਹੜੇ ਪਲ ਆਉਣ ਜਦੋਂ ਮੁਹੱਬਤ ਉਹਨਾਂ ਦੇ ਦਰ ਤੇ ਦਸਤਕ ਦੇਵੇ। ਸੋ ਉਹ ਪਿਆਰ ਦਿਲਾਂ ਦੇ ਵਿੱਚ ਵਸਦਾ ਰਹੇ, ਪਿਆਰ ਹਰ ਕਿਸੇ ਦੀ ਝੋਲੀ ਪਵੇ, ਪਿਆਰ ਹਰ ਕਿਸੇ ਦੇ ਨਸੀਬਾਂ ਦੇ ਵਿੱਚ ਲਿਖਿਆ ਹੋਵੇ। ਪਿਆਰ ਦੀਆਂ ਬਹੁਤ ਸਾਰੀਆਂ ਪਰਿਭਾਸ਼ਾ ਨੇ। ਪਿਆਰ ਹਰ ਰਿਸ਼ਤੇ ਦੇ ਵਿੱਚ ਪਿਆਰ ਆ, ਮਾਂ ਬਾਪ ਦਾ ਵੀ ਪਿਆਰ ਆ, ਭੈਣ ਭਰਾਵਾਂ ਦਾ, ਰਿਸ਼ਤੇਦਾਰਾਂ ਦਾ, ਦੋਸਤਾਂ ਦਾ ਪਿਆਰ, ਪਰ ਸਭ ਤੋਂ ਸੋਹਣਾ ਪਿਆਰ ਕਿਹੜਾ ਆ? ਸਭ ਤੋਂ ਸੋਹਣਾ ਪਿਆਰ ਉਹ ਹੁੰਦਾ ਆ ਜਿੱਥੇ ਤੁਸੀਂ ਆਪਣੇ ਦਿਲ ਦੀ ਗੱਲ ਬੇਧੜਕ ਕਰ ਸਕੋ, ਜਿੱਥੇ ਦਿਲ ਦੀ ਗੱਲ ਕਹਿਣ ਦੇ ਲਈ ਤੁਹਾਨੂੰ ਟਾਈਮ ਨਹੀਂ ਦੇਖਣਾ ਪੈਂਦਾ। ਰਾਤ ਨੂੰ ਜਦੋਂ ਦਿਲ ਕਰੇ ਅਗਲੇ ਨੂੰ ਫੋਨ ਕਰਕੇ ਆਪਣੀ ਗੱਲ ਤੁਸੀਂ ਸ਼ੇਅਰ ਕਰ ਸਕਦੇ ਹੋ, ਜਿੱਥੇ ਤੁਹਾਨੂੰ ਇਹ ਕਹਿਣ ਦੀ ਜ਼ਰੂਰਤ ਨਹੀਂ ਪੈਂਦੀ ਕਿ ਦੇਖੀ ਕਿਸੇ ਕੋਲ ਗੱਲ ਨਾ ਕਰੇ। ਵਿਸ਼ਵਾਸ ਹੁੰਦਾ ਜਿਸ ਨੂੰ ਤੁਸੀਂ ਪਿਆਰ ਕੀਤਾ ਹੁੰਦਾ ਆ, ਜਿਹਦੇ ਕੋਲ ਤੁਸੀਂ ਜਿਸ ਤਰ੍ਹਾਂ ਦੀ ਵੀ ਗੱਲ ਹੁੰਦੀ ਆ ਉਹ ਗੱਲ ਤੁਸੀਂ ਸ਼ੇਅਰ ਕਰ ਲੈਂਦੇ ਹੋ। ਜਿਹਦੇ ਕੋਲ ਖਜ਼ਾਨਾ ਹੁੰਦਾ ਆ ਤੁਹਾਡੀਆਂ ਗੱਲਾਂ ਨੂੰ ਸਾਂਭਣ ਦਾ, ਦੁੱਖ ਸੁੱਖ ਨੂੰ, ਤੁਹਾਡੀਆਂ ਕਮੀਆਂ ਨੂੰ, ਤੇ ਜਿਹਦੇ ਕੋਲ ਤੁਸੀਂ ਆਪਣੀਆਂ ਚੀਜ਼ਾਂ ਜਮ੍ਹਾਂ ਕਰਦੇ ਰਹਿੰਦੇ ਹੋ ਤੇ ਅਗਲਾ ਤੁਹਾਡੇ ਕੋਲ ਕਰਦਾ ਰਹਿੰਦਾ। ਸੋ ਦੋਸਤੋ, ਇਹਨੂੰ ਕਹਿੰਦੇ ਆ ਪਿਆਰ, ਇਹਨੂੰ ਕਹਿੰਦੇ ਆ ਮੁਹੱਬਤ, ਇਹਨੂੰ ਕਹਿੰਦੇ ਦੋਸਤੀ, ਇਹਨੂੰ ਚਾਹੇ ਮਹਿਬੂਬ ਮਹਿਬੂਬਾ ਵਾਲਾ ਪਿਆਰ, ਪ੍ਰੇਮਿਕਾ ਤੇ ਪ੍ਰੇਮ ਵਾਲਾ ਕਹਿ ਸਕਦੇ ਹੋ। ਐਸੇ ਪਿਆਰ ਦੀ ਜਿਹੜੀ ਲੋੜ ਆ ਹਰ ਇਨਸਾਨ ਨੂੰ, ਹਰ ਇਨਸਾਨ ਨੂੰ ਮਿਲੇ, ਅਸੀਂ ਸ਼ੁਭਕਾਮਨਾਵਾਂ ਇਸ਼ਾਮਾ ਕਰਦੇ ਹਾਂ। ਸੋ ਦੋਸਤੋ, ਤੁਹਾਡੇ ਮੁਲਕ ਦੇ ਵਿਚ ਦਿਨ ਚੜ ਰਿਹਾ, ਸਾਡੇ ਮੁਲਕ ਦੇ ਵਿਚ ਰਾਤ ਪੈ ਰਹੀ ਆ, ਕੋਈ ਗੱਲ ਜੀ, ਅਸੀਂ ਰਾਤ ਨੂੰ ਵੀ ਸੋਹਣਾ ਬਣਾਵਾਂਗੇ ਤੇ ਤੁਹਾਡੇ ਦਿਨ ਨੂੰ ਵੀ ਸੋਹਣਾ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਸੁਣਦੇ ਆ ਖੂਬਸੂਰਤ ਗੀਤ ਤੇ ਫੇਰ ਪ੍ਰੋਗਰਾਮ ਦਾ ਸਿਲਸਿਲਾ ਇਸੇ ਤਰ੍ਹਾਂ ਅੱਗੇ ਰਹੇਗਾ। ਗਲੀ ਬੇਵਫਾਈਆਂ ਦੀ, ਮਹੱਲਾ ਹਰਜ਼ਾਈਆਂ ਦਾ। ਇਸ ਦੁਨੀਆਂ ਦਾ ਜੀਵਨ ਦਿਸਦਾ ਇੱਕ ਕੋਝਾ ਬੇਢੰਗਾ, ਉਂਝ ਤੇ ਸਭ ਨੇ ਕੱਪੜੇ ਪਾਏ, ਹਰ ਬੰਦਾ ਏ ਨੰਗਾ। ਰੰਗ ਇਹ ਕਾਲਮ ਕਾਲਾ ਇੱਕੋ, ਸਭ ਕੁਝ ਰੰਗ ਬਰੰਗਾ, ਇੱਥੇ ਸਾਰੇ ਜਿਉਂਦੇ ਰਹਿੰਦੇ, ਇਹ ਕਹਿ ਕੇ ਸਭ ਚੰਗਾ। ਸੋ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ ਅੰਜਜੀਤ ਦੇ ਨਾਲ। ਇਹ ਗਾਣਾ ਨਸੀਬੋ ਲਾਲ ਜੀ ਹੁਣੀ ਦਾ ਗਾਇਆ ਹੋਇਆ ਮੈਂ ਤੁਹਾਡੇ ਨਾਲ ਜਿਹੜਾ ਹੁਣ ਸ਼ੇਅਰ ਕੀਤਾ ਹੈਗਾ ਆ, ਪਹਿਲੀ ਵਾਰ ਸੁਣਿਆ ਸੀ, ਉਸ ਤੋਂ ਬਾਅਦ ਫੇਸਬੁੱਕ ਤੇ ਮੈਂ ਇਹਨੂੰ ਸ਼ੇਅਰ ਕੀਤਾ ਔਰ ਬਹੁਤ ਵਧੀਆ ਰਿਸਪਾਂਸ ਆਇਆ। ਲਿਖਣ ਵਾਲੇ ਨੇ ਕਮਾਲ ਦਾ ਲਿਖਿਆ, ਗਾਉਣ ਵਾਲੇ ਨੇ ਜਾਨ ਪਾ ਦਿੱਤੀ ਗਾਣੇ ਦੇ ਵਿੱਚ। ਸੋ ਸਮਾਜ ਦੇ ਨਾਲ, ਅੱਜ ਦੇ ਸਮਾਜ ਦੇ ਨਾਲ ਢੁਕਦੇ ਹੋਏ ਸ਼ਬਦ, ਅੱਜ ਦੀ ਜਿਹੜੀ ਮਾਨਸਿਕਤਾ ਆ ਉਹਦੇ ਵੱਲ ਇਸ਼ਾਰਾ ਕਰਦੇ ਹੋਏ ਇਸ ਗੀਤ ਦੇ ਬੋਲ। ਸੋ ਦੋਸਤੋ, ਅੱਜ ਪ੍ਰੋਗਰਾਮ ਦੇ ਵਿਚ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਹੈਗਾ, ਸਵਰਾਜ ਜੀ ਹੁਣੀ ਸਾਡੇ ਨਾਲ ਜਰਮਨੀ ਤੋਂ ਜੁੜਨਗੇ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਉਹਨਾਂ ਦੇ ਨਾਲ ਜਾਰੀ ਰਹੇਗਾ। ਜੇ ਹੁਣ ਅਸੀਂ ਮੌਸਮ ਦੀ ਗੱਲ ਕਰ ਲਈਏ ਤੇ ਜਰਮਨੀ ਦੇ ਵਿਚ ਹੁਣ ਗਰਮੀ ਦਾ ਮੌਸਮ ਤਕਰੀਬਨ ਖਤਮ ਹੋ ਗਿਆ ਹੈਗਾ ਆ। ਸਿਰਫ ਤੇ ਸਿਰਫ 2 ਹਫ਼ਤੇ ਗਰਮੀ ਦਾ ਮੌਸਮ ਸੀਗਾ ਤੇ ਲਸ਼ਕਾਰੇ ਅੱਜ ਦਿਨ ਦੇ ਵਿਚ ਧੁੱਪ ਦੇ ਥੋੜੇ ਬਹੁਤੇ ਪਏ ਤੇ ਨਾਲ ਨਾਲ ਹਵਾ ਵੀ ਚੱਲਦੀ ਰਹੀ ਆ। ਇਹ ਕਹਿ ਲੋ ਕਿ ਤੁਸੀਂ ਜੁਲਾਈ ਮਹੀਨੇ ਦੇ ਵਿਚ ਜਿੱਥੇ ਧੁੱਪ ਦੇ ਲਸ਼ਕਾਰੇ ਸੀ ਤੇ ਨਾਲ ਨਾਲ ਲੋਕਾਂ ਨੇ ਕੋਟੀਆਂ ਸਵੈਟਰ ਪਾਏ ਹੋਏ ਸੀ ਕਿਉਂਕਿ ਠੰਡੀ ਹਵਾ ਚੱਲ ਰਹੀ ਸੀ। ਤੇ ਜੇ ਅਮਰੀਕਾ ਦੀ ਗੱਲ ਕਰ ਲਈਏ, ਕਹਿੰਦੇ ਬੜੀ ਗਰਮੀ ਉੱਥੇ, ਉਹ ਕਹਿੰਦੇ ਇੰਨੀ ਗਰਮੀ ਇਦਾਂ ਲੱਗਦਾ ਕਿ ਜਿੱਦਾਂ ਯੂਪੀ ਰਾਜਸਥਾਨ ਬਣਿਆ ਹੁੰਦਾ। ਸੋ ਹਰ ਮੁਲਕ ਦੀ ਆਪਣੀ ਆਪਣੀ ਤਸੀਰ, ਆਪਣਾ ਆਪਣਾ ਜਲਵਾਯੂ, ਤੇ ਆਸਟ੍ਰੇਲੀਆ ਦੇ ਵਿਚ ਇਸੇ ਤਰ੍ਹਾਂ ਹੋਵੇਗੀ, ਗਰਮੀ ਪੈਂਦੀ ਹੋਵੇਗੀ, ਪਰ ਮੇਰਾ ਖਿਆਲ ਕਿ ਹੁਣ ਤੁਹਾਡਾ ਮੌਸਮ ਬਦਲ ਗਿਆ ਹੋਏਗਾ। ਸੋ ਮੌਸਮ
ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾ ਪ੍ਰੋਗਰਾਮ ਅੰਜਜੀਤ ਦੇ ਨਾਲ। ਜਿਸ ਤਰ੍ਹਾਂ ਦੋਸਤੋ ਮੈਂ ਤੁਹਾਡੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿਚ ਗੱਲ ਕੀਤੀ ਹੀ ਸੀਗੀ ਕਿ ਸਾਡੇ ਨਾਲ ਅੱਜ ਦੁਬਾਰਾ ਫੇਰ ਟੈਲੀਫੋਨ ਦੀਆਂ ਤਾਰਾਂ ਦੇ ਰਾਹੀਂ ਸਵਰਾਜ ਕੌਰ ਜੀ ਜਰਮਨੀ ਤੋਂ ਤੁਹਾਡੇ ਨਾਲ ਜੁੜ ਰਹੇ ਹਨ। ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਜਿਹੜੇ ਵਿਆਹ ਸ਼ਾਦੀ ਦੇ ਵਿਚ, ਚਾਹੇ ਮੁੰਡੇ ਦਾ ਚਾਹੇ ਕੁੜੀ ਦਾ, ਤੇ ਜਿਹੜੇ ਅਸੀਂ ਚਾਹੇ ਇੱਧਰ ਜਿੱਧਰ ਅਸੀਂ ਬੈਠੇ ਹਾਂ, ਆਪਣੇ ਰੋਜੀ ਰੋਟੀ ਜੁਗਾੜ ਜਿੱਥੇ ਸਾਡੇ ਜੁੜੇ ਹੋਏ ਆ ਇਹਨਾਂ ਮੁਲਕਾਂ ਦੇ ਵਿਚ, ਤੇ ਚਾਹੇ ਅਸੀਂ ਉਹਨਾਂ ਦਾ ਵਿਆਹ ਜਾ ਕੇ ਆਪਣੇ ਮੁਲਕ ਦੇ ਵਿਚ ਕਰਦੇ ਹਾਂ, ਪਰ ਖਰਚਾ ਕਰਨ ਅਸੀਂ ਕਿਸੇ ਨਾਲੋਂ ਘੱਟ ਨਹੀਂ ਹੈਗੇ, ਅਸੀਂ ਕਦਰ ਨੀ ਕੋਈ ਛੱਡਦੇ ਹੈਗੇ। ਬੇਸ਼ਕ ਦੁਨੀਆਂ ਦੇ ਵਿਚ ਹਿੰਦੁਸਤਾਨ ਇੱਕ ਗਰੀਬ ਮੁਲਕ ਅੱਜ ਦੇ ਟਾਈਮ ਦੇ ਵਿਚ ਮੰਨਿਆ ਜਾ ਰਿਹਾ ਹੈਗਾ, ਜਿੱਥੇ ਰੋਟੀ ਦੀ ਘਾਟ ਆ, ਜਿੱਥੇ ਰੁਜ਼ਗਾਰ ਦੀ ਘਾਟ ਆ, ਲੇਕਿਨ ਅਸੀਂ ਹਿੰਦੁਸਤਾਨੀ ਸਭ ਤੋਂ ਵੱਧ ਉੱਥੇ ਖਰਚਾ ਕਰਦੇ ਹਾਂ, ਸ਼ੋਅ ਆਫ ਕਰਦੇ ਹਾਂ, ਜਿਹਨੂੰ ਦਾਜ ਦਹੇਜ ਕਿਹਾ ਜਾਂਦਾ। ਸਵਰਾਜ ਜੀ ਨਾਲ ਗੱਲਬਾਤ ਕਰਦੇ ਹਾਂ ਤੇ ਪੁੱਛਦੇ ਹਾਂ ਉਹਨਾਂ ਦੇ ਕੋਲੋਂ ਉਹਨਾਂ ਦੇ ਵਿਚਾਰ ਕਿ ਅੱਜ ਦੇ ਟਾਈਮ ਦੇ ਵਿਚ ਜਿਹੜਾ ਦਹੇਜ ਆ ਕੁੜੀ ਨੂੰ ਦਿੱਤਾ ਜਾਂਦਾ, ਉਹਦੀ ਸ਼ਕਲ ਸੂਰਤ ਅੱਜ ਦੇ ਟਾਈਮ ਚ ਕੀ ਆ, ਤੇ ਜਿਹੜਾ ਖਰਚਾ ਅੱਜ ਹੋ ਰਿਹਾ ਹੈਗਾ ਆ, ਤੇ ਇਹਦੇ ਬਾਰੇ ਚ ਉਹਨਾਂ ਦੇ ਕੀ ਵਿਚਾਰ ਹਨ। ਸਵਰਾਜ ਜੀ, ਸਭ ਤੋਂ ਪਹਿਲਾਂ ਅਸੀਂ ਤੁਹਾਡਾ ਹਰਮਨ ਰੇਡੀਓ ਤੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਅੱਜ ਦੁਬਾਰਾ ਸਾਡੇ ਲਈ ਟਾਈਮ ਕੱਢਿਆ ਤੇ ਆਏ ਆ, ਤੇ ਤੁਹਾਨੂੰ ਜੀ ਆਇਆਂ ਵੀ ਕਹਿੰਦੇ ਆ। ਜੀ
ਹਾਂਜੀ ਹਾਂਜੀ, ਬਹੁਤ ਬਹੁਤ ਸਾਰੇ ਮੇਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਾਲੇ ਹਰਮਨ ਰੇਡੀਆ ਦਾ ਬਹੁਤ ਬਹੁਤ ਧੰਨਵਾਦ ਕਿ ਮੈਨੂੰ ਇਸ ਲਾਇਕ ਤੁਸੀਂ ਸਮਝਦੇ ਹੋ।
ਜੀ ਤੁਸੀਂ ਇਸ ਲਾਇਕ ਹੈਗੇ ਆ ਤੇ ਗੱਲਬਾਤ ਤੁਸੀਂ ਬਹੁਤ ਵਧੀਆ ਕਰਦੇ ਆ, ਖੁਸ਼ੀ ਹੁੰਦੀ ਹੈ ਤੁਹਾਡੇ ਨਾਲ ਹਰ ਵਾਰੀ ਸਾਂਝ ਪਾ ਕੇ, ਤੇ ਤੁਸੀਂ ਕਾਇਮ ਵੀ ਕਰਦੇ। ਸਵਰਾਜ ਜੀ, ਜਿਸ ਤਰ੍ਹਾਂ ਮੈਂ ਗੱਲ ਹੀ ਕੀਤੀ ਹੈਗੀ ਆ ਕਿ ਅੱਜ ਜਿਹੜਾ ਦਾਜ ਦਹੇਜ ਦੇ ਬਾਰੇ ਚ, ਬਈ ਉਹਦੇ ਬਾਰੇ ਚ ਤੁਹਾਡਾ ਕੀ ਵਿਚਾਰ ਹੈਗਾ, ਅੱਜ ਜਿਹੜੀ ਉਹਦੀ ਸ਼ਕਲ ਸੂਰਤ ਕਿੱਦਾਂ ਦੀ ਹੈਗੀ ਆ, ਤੇ ਅਸੀਂ ਕਿੱਥੇ ਕੁ ਤੱਕ ਜਿਹੜਾ ਝੱਲ ਪੁਣਾ ਖਿਲਾਰਦੇ ਆ, ਕੀ ਇਹ ਸਹੀ ਆ ਦੁਨੀਆਂ ਦੇ ਵਿਚ ਜਿਹੜਾ ਅਸੀਂ ਰੱਜ ਕੇ ਆਪਣੇ ਆਪ ਨੂੰ ਦੱਸਿਆ ਕਿ ਅਸੀਂ ਬੜੇ ਅਮੀਰ ਮੁਲਕ ਦੇ ਅਮੀਰ ਲੋਕ ਆ, ਅਸਲੀਅਤ ਸਾਡੀ ਕੁਛ ਹੋਰ ਹੈਗੀ, ਉਹਦੇ ਬਾਰੇ ਚ ਅੱਜ ਵਿਚਾਰ ਆਪਾਂ ਕਰਨਾ, ਉਹਦੇ ਬਾਰੇ ਚ ਦੱਸੋ ਤੁਸੀਂ।
ਹਾਂਜੀ ਚਲੋ, ਮੈਂ ਥੋੜਾ ਜਿਹਾ ਪੁਰਾਣੇ ਟਾਈਮ ਤੋਂ ਲੈਣੀ ਆ, ਆਪਣੀ ਮਾਂ ਦੇ ਸਮੇਂ ਤੋਂ ਲੈ ਲੈਣੀ ਆ ਨਾ। ਜਦੋਂ ਮੇਰੇ ਮਾਤਾ ਪਿਤਾ ਦਾ ਵਿਆਹ ਹੋਇਆ ਸੀ, ਜਿਹੜੇ ਮੇਰੇ ਮਾਂ ਵਾ ਨਾ, ਉਹ ਵੀ ਦਾਜ ਲੈ ਕੇ ਆਏ ਸਨ। ਉਹਨਾਂ ਦੇ ਦਾਜ ਵਿਚ ਸੀ ਪੇਟੀ ਸੀ, ਸੰਦੂਕ ਸੀ, ਕੁਛ ਚਾਦਰਾਂ ਸੀ, ਦਰੀਆਂ ਸੀ, ਤੇ ਉਹ ਮੇਰੀ ਮਾਂ ਨੇ ਅਜੇ ਤੱਕ ਵੀ ਸਾਂਭ ਕੇ ਰੱਖੀਆਂ ਹੋਈਆਂ ਹਨ। ਉਹ ਦਾਜ ਦੇ ਰੂਪ ਵਿਚ ਦਿੱਤੀਆਂ ਗਈਆਂ ਉਹਨਾਂ ਦੇ ਦਾਦੀ ਜੀ ਵੱਲੋਂ, ਉਹਨਾਂ ਦੀ ਨਾਨੀ ਜੀ ਵੱਲੋਂ, ਤੇ ਉਹਨਾਂ ਦੀ ਮਾਂ ਵੱਲੋਂ ਨਿਸ਼ਾਨੀਆਂ ਸਨ। ਉਦੋਂ ਦਾਜ ਦਾ ਰੂਪ ਮੈਂ ਸੋਚਦੀ ਹਾਂ ਕਿ ਇਹ ਹੁੰਦਾ ਪਿਆਰ ਹੁੰਦਾ ਤੇ ਨਿਸ਼ਾਨੀਆਂ ਹੁੰਦੀਆਂ ਨੇ। ਉਸ ਤੋਂ ਬਾਅਦ ਹੌਲੀ ਹੌਲੀ ਇਸ ਦੇ ਰੂਪ ਵਿਚ ਪਰਿਵਰਤਨ ਆਉਣ ਲੱਗਾ। ਦਾਜ ਦੇ ਵਿਚ ਜਿੱਥੇ ਪੇਟੀਆਂ ਸੰਦੂਕ ਤੋਂ ਬਾਅਦ ਸਕੂਟਰ ਆਉਣ ਲੱਗੇ, ਸੋਹਣਾ ਆਉਣ ਲੱਗਾ। ਉਸ ਤੋਂ ਬਾਅਦ ਹੋਰ ਰੂਪ ਬਦਲਿਆ, ਦਾਜ ਦਾ ਰੂਪ ਜਿਹਨੂੰ ਕਹਿ ਲੋ ਜੀ ਅਮੀਰ ਹੋ ਗਿਆ। ਦਾਜ ਦਾ ਰੂਪ ਜਦੋਂ ਅਮੀਰ ਹੋਇਆ ਫਿਰ ਜੀ ਕਾਰਾਂ ਆਉਣ ਲੱਗੀਆਂ। ਹੁਣ ਜਦੋਂ ਸਤਿੰਦਰ ਸਰਤਾਜ ਜੀ ਦੀ ਮੈਨੂੰ ਇੱਕ ਗੱਲ ਬਹੁਤ ਵਧੀਆ ਲੱਗਦੀ ਆ ਕਿ ਦਾਜ ਵਾਲੀ ਗੱਡੀ ਤੇ ਗੋਤ ਲਿਖਣਾ, ਪਛਾਣ ਨਹੀਂ ਹੋ ਇਹ ਚੰਗੇ ਬੰਦੇ ਦੀ, ਹਨਾ। ਕੋਈ ਆਪਣੇ ਬੜੇ ਮਾਣ ਨਾਲ ਇੱਜ਼ਤ ਵਾਲਾ ਘੁਆਉਣ ਵਾਲਾ ਜਿਹੜੀ ਦਾਜ ਵਾਲੀ ਗੱਡੀ ਤੇ ਆਪਣੀ ਗੋਤ ਲਿਖਣ ਦਿਆ, ਉਹਦਾ ਤੁਸੀਂ ਦੇਖ ਲੋ ਵੀ ਵੈਲਿਊ ਕਿੰਨੀ ਕੁ ਹੋਵੇਗੀ ਉਹਦੀ ਸੋਚ ਦੀ। ਹੁਣ ਫਿਰ ਕਾਰਾਂ ਤੋਂ ਬਾਅਦ ਜੀ ਹੁਣ ਫੇਰ ਦਾਜ ਦਾ ਰੂਪ ਬਦਲ ਗਿਆ। ਹੁਣ ਜੀ ਅੰਦਰੋਂ ਖਾਤੀ ਦਾਜ ਘੁੰਮ ਰਿਹਾ। ਹੁਣ ਤੁਹਾਨੂੰ ਦਾਜ ਵਿੱਚ ਆਉਂਦੀ ਕੋਈ ਗੱਡੀ ਨੀ ਦਿਖੂਗੀ, ਸਿਰਫ ਨੂੰਹ ਆਉਂਦੀ ਦਿਖੂਗੀ ਤੇ ਜਿਹੜੇ ਕੁੜੀ ਦੇ ਸਹੁਰੇ ਆ ਮੁੰਡੇ ਵਾਲੇ ਆ ਉਹਨਾਂ ਦੇ ਖਾਤੇ ਵਿੱਚ ਪੈਸੇ ਆਉਂਦੇ ਨੇ। ਹੁਣ ਕੈਸ਼ ਚੱਲਦਾ ਜੀ, ਕੈਸ਼। ਹੁਣ ਜਿਹੜਾ ਦਾਜ ਦਾ ਰੂਪ ਆ ਕੈਸ਼ ਵਿੱਚ ਹੋ ਗਿਆ ਵਾ ਤੇ ਜਿਹੜਾ ਕਿਸੇ ਨੂੰ ਪਤਾ ਵੀ ਨੀ ਲੱਗਦਾ ਤੇ ਦਾਜ ਦੀ ਚੁੱਪ ਚਪੀਤਾ ਉਹਨਾਂ ਦੇ ਬੈਂਕ ਖਾਤਿਆਂ ਦੇ ਵਿੱਚ ਆ ਜਾਂਦਾ। ਤੁਸੀਂ ਹੁਣ ਤਾਂ ਕੈਸ਼ ਦਾ ਜੀ ਇਹ ਹਾਲਾਤ ਹੋ ਗਿਆ ਜਿਵੇਂ ਕਿ ਤੁਸੀਂ ਕੁੜੀ ਖਰੀਦ ਲਈ ਹੁੰਦੀ ਆ ਵੀ ਹਾਂ ਜੀ ਇੰਨੇ ਪੈਸੇ ਵੀ ਲਵਾਂਗੇ। ਤੇ ਉਸ ਤੋਂ ਬਾਅਦ ਇੱਕ ਬਹੁਤ ਵੱਡਾ ਰੂਪ ਸਾਰੇ ਸਾਹਮਣੇ ਆਇਆ ਵਾ ਤੇ ਮੈਨੂੰ ਏਦਾਂ ਲੱਗਦਾ ਕਿ ਇਹ ਸਾਰਿਆਂ ਦੀ ਮਜਬੂਰੀ ਕਿਉਂ ਬਣ ਚੁੱਕਾ
ਜੀ। ਸਵਰਾਜ ਜੀ ਹਾਂਜੀ, ਤੁਸੀਂ ਬਿਲਕੁਲ ਸਹੀ ਕਿਹਾ ਹੈਗਾ ਕਿ ਸਤਿੰਦਰ ਸਰਤਾਜ ਜੀ ਹੁਣੀ ਬਾਰੇ ਜਿਹੜਾ ਤੁਸੀਂ ਉਹਦੀ ਉਦਾਹਰਨ ਦਿੱਤੀ ਹੈ ਜੀ।
ਹਾਂਜੀ ਸਹੀ ਗੱਲ ਹੈ ਜੀ, ਸਤਿੰਦਰ ਸਰਤਾਜ ਦੀ ਬਹੁਤ ਵਧੀਆ ਗੱਲ ਲੱਗੀ ਕਿ ਦਾਜ ਵਾਲੀ ਗੱਡੀ ਤੇ ਗੋਤ ਰੱਖਣਾ ਇਹ ਚੰਗੀ ਨਹੀਂ ਗੱਲ ਹੈ, ਇੱਕ ਪਛਾਣ ਨਹੀਂ ਗੱਲ ਸਿਆਣੇ ਬੰਦੇ ਦੀ। ਜਿਹੜੇ ਸਿਆਣੇ ਬੰਦੇ ਆ ਉਹ ਏਦਾਂ ਦੇ ਕੰਮ ਨਹੀਂ ਕਰਦੇ। ਸਿਆਣੇ ਬੰਦੇ ਜੀ ਉਹ ਹੁੰਦੇ ਆ, ਸਿਆਣੇ ਬੰਦੇ ਜ਼ਰੂਰੀ ਨਹੀਂ ਕਿ ਆਪਾਂ ਬਜ਼ੁਰਗਾਂ ਨੂੰ ਸਮਝਦੇ ਆ ਕਿ ਜੀ ਉਹ ਸਿਆਣੇ ਹੁੰਦੇ ਆ, ਸਿਆਣੇ ਬੰਦੇ ਹੁੰਦੇ ਆ ਅਕਲ ਤੋਂ। ਹਾਂਜੀ ਫਿਰ ਜੀ ਗੱਡੀਆਂ ਤੋਂ ਫਿਰ ਦਾਜ ਨੇ ਆਪਦਾ ਰੂਪ ਧਾਰਿਆ, ਮਾਡਰਨ ਹੋ ਗਿਆ ਦਾਜ। ਹੁਣ ਇਸ ਤੋਂ ਬਾਅਦ ਗੱਡੀਆਂ ਤੋਂ ਬਾਅਦ ਜੀ ਹੁਣ ਦਾਜ ਆਉਣ ਲੱਗ ਪਿਆ ਜੀ ਕੈਸ਼ ਦੇ ਵਿੱਚ। ਹੁਣ ਜੀ ਦਾਜ ਨੂੰ ਜੇ ਓਹਲੇ ਹੋ ਕੇ ਆ ਰਿਹਾ ਹੈ ਦਾਜ ਤੇ ਬੜੇ ਮਾਣ ਨਾਲ ਦਾਜ ਆ ਰਿਹਾ ਤੇ ਦਾਜ ਕਹਿੰਦਾ ਜੀ ਹੁਣ ਮੈਨੂੰ ਤੁਸੀਂ ਤੁਹਾਨੂੰ ਹੁਣ ਲੁਕੋ ਰੱਖਣ ਦੀ ਲੋੜ ਨੀ ਹੈਗੀ, ਮੈਂ ਵੈਸੇ ਲੁਕੋ ਕੇ ਤੁਹਾਡੇ ਜਿਹੜੇ ਆ ਬੈਂਕ ਖਾਤੇ ਵਿੱਚ ਆ ਜਾਣਾ। ਤੇ ਬੈਂਕ ਖਾਤੇ ਦੇ ਵਿੱਚ ਕੈਸ਼ ਵੀ ਕੋਈ 10-20 ਹਜ਼ਾਰ ਦਾ ਕੈਸ਼ ਨੀ ਆ ਰਿਹਾ, ਲੱਖਾਂ ਵਿੱਚ ਕੈਸ਼ ਆ ਰਿਹਾ। ਕੁੜੀ ਖਰੀਦੀ ਜਾ ਰਹੀ ਆ, ਕੁੜੀ ਖਰੀਦੀ ਵੀ ਜਾ ਰਹੀ ਹੈ ਤੇ ਕੁੜੀ ਦੇ ਪੇਕਿਆਂ ਵੱਲੋਂ ਖਰਚਾ ਵੀ ਬਹੁਤ ਕੀਤਾ ਜਾਂਦਾ ਹੈ ਜਦੋਂ ਕੁੜੀ ਦਾ ਵਿਆਹ ਹੁੰਦਾ ਹੈ। ਅੰਜੂ ਜੀ ਵਿਆਹ ਵਾਲੇ ਦਿਨ ਤੇ ਚਲੋ ਖਰਚਾ ਹੋਣਾ ਹੋਣਾ, ਪਹਿਲਾਂ ਜਿਹੜੀ ਮੁੰਡੇ ਕੁੜੀ ਦੀ ਅੰਗੇਜਮੈਂਟ ਕੀਤੀ ਜਾਂਦੀ ਹੈ ਉੱਥੇ ਵੀ ਇੰਨਾ ਜ਼ਿਆਦਾ ਖਰਚਾ ਕੀਤਾ ਜਾਂਦਾ ਹੈ ਕਿ ਜਿਵੇਂ ਮਤਲਬ ਕਿ ਕੁੜੀ ਦਾ ਅੱਜ ਵਿਆਹ ਹੀ ਹੋਵੇ। ਉਸ ਤੋਂ ਬਾਅਦ ਤੇ ਜੀ ਸਾਨੂੰ ਤਰ੍ਹਾਂ ਤਰ੍ਹਾਂ ਦੇ ਖਾਣੇ ਵੀ ਚਾਹੀਦੇ ਹਨ, ਹਲਵਾਈ ਵੀ ਸਾਨੂੰ ਸਟੈਂਡਰਡ ਦੇ ਚਾਹੀਦੇ ਹਨ, ਜਿਹੜਾ ਪੈਲਸ ਆ ਉਹ ਵੀ ਸਾਨੂੰ ਸਟੈਂਡਰਡ ਦਾ ਚਾਹੀਦਾ ਹੈ, ਜਾਂ ਫਿਰ ਤੁਸੀਂ ਇੱਕ ਰਿੰਗ ਹੀ ਪਾਉਣੀ ਹੈ ਨਾ। ਤੇ ਕੁੜੀਆਂ ਦੇ ਵੀ ਮੈਨੂੰ ਇਹ ਨੀ ਸਮਝ ਆਉਂਦੇ ਕਿ ਕੁੜੀਆਂ ਅੱਜ ਕੱਲ ਦੀਆਂ ਪੜ੍ਹੀਆਂ ਲਿਖੀਆਂ ਹਨ ਪਰ ਉਹ ਇਹਨਾਂ ਗੱਲਾਂ ਵਿੱਚ ਕਿੱਥੇ ਕਿਹੜੇ ਫੈਸ਼ਨ ਚ ਗਵਾਚੀਆਂ ਹੋਈਆਂ ਤੇ ਉਹਨਾਂ ਨੂੰ ਆਪਣਾ ਸਟੈਂਡਰਡ ਹਾਈ ਕਰਨ ਲਈ, ਪਰਸਨੈਲਿਟੀ ਆਪਣੀ ਬਣਾਉਣ ਲਈ ਉਹ ਲਹਿੰਗੇ ਇੰਨੇ ਇੰਨੇ ਮਹਿੰਗੇ ਖਰੀਦ ਰਹੀਆਂ ਸਿਰਫ ਅੰਗੇਜਮੈਂਟ ਵਾਸਤੇ ਮੁੰਡਾ।
ਇੱਕ ਗੱਲ ਮੈਂ ਸਵਰਾਜ ਜੀ ਬਹੁਤ ਜੀ ਜੀ ਬਿਲਕੁਲ, ਇੱਕ ਗੱਲ ਮੈਂ ਕਦੇ ਕਦੇ ਸੋਚਦੀ ਹੁੰਦੀ ਆ, ਅਸੀਂ ਲੋਕ ਜਿਹੜੇ ਹਿੰਦੁਸਤਾਨੀ ਮਾਪੇ ਆ ਤੇ ਚਾਹੇ ਪੰਜਾਬੀ ਅਸੀਂ ਸਾਰੇ ਇਹ ਗੱਲ ਸੋਚਣਾ ਅਸੀਂ ਕਦੇ ਤੇ ਇਹ ਗੱਲ ਦੀ ਸ਼ਰਮ ਮਹਿਸੂਸ ਨੀ ਕਰਦੇ ਕਿ ਅਸੀਂ ਧੀ ਨੂੰ ਪਾਲਦੇ ਆ, ਉਹਨੂੰ ਉਹਦੇ ਪੈਰਾਂ ਤੇ ਖੜੇ ਕਰਦੇ ਆ, ਬਾਅਦ ਵਿੱਚ ਅਸੀਂ ਆਪਣੀ ਧੀ ਦਾ ਮੁੱਲ ਪਾਉਂਦੇ ਆ, ਹਨਾ, ਮੁੱਲ ਪਾ ਕੇ ਤੇ ਵੀ ਜਿਸ ਤਰ੍ਹਾਂ ਸਾਡੀ ਕੋਈ ਧੀ ਅੰਗਹੀਣ ਹੋਵੇ ਉਹਦੇ ਵਿੱਚ ਕੋਈ ਕਾਜ ਹੋਵੇ ਤੇ ਫਿਰ ਉਹਦੇ ਤੇ ਖਰਚਾ ਕਰਦੇ ਆ, ਫਿਰ ਇੰਨਾ ਦਾਜ ਦਹੇਜ ਦਿੰਨੇ ਆ ਤੇ ਫਿਰ ਆਪਣੀ ਧੀ ਉਹਨਾਂ ਨੂੰ ਮਿੰਨਤਾਂ ਕਰਕੇ ਮੁੰਡੇ ਵਾਲਿਆਂ ਦੀ ਅਸੀਂ ਝੋਲੀ ਚ ਪਾਉਂਦੇ ਆ। ਇਹ ਲੱਗਦਾ ਨੀ ਕਿ ਸਾਡੀ ਮਾਨਸਿਕਤਾ ਆ ਜਿਹੜੀ ਬਹੁਤ ਗਿਰੀ ਹੋਈ ਹੈਗੀ ਆ, ਅਸੀਂ ਉਹਨਾਂ ਦੇ ਅੱਗੇ ਮਿੰਨਤਾਂ ਤਰਲੇ ਕਰਕੇ ਡਬਲ ਡਬਲ ਖਰਚੇ ਕਰਦੇ ਆ। ਹੁਣ ਇੱਕ ਜਿਹੜਾ ਪਰਿਵਾਰ ਤੱਕ ਅਫੋਰਡ ਕਰ ਸਕਦਾ, ਹੁਣ ਦੂਸਰਾ ਜਿਹੜਾ ਗਰੀਬ ਪਰਿਵਾਰ ਉਹ ਇੱਥੋਂ ਕਿੱਥੇ ਖਰਚੇ ਉਠਾਵੇ। ਮੇਰੇ ਖਿਆਲ ਤਾਂ ਹੀ ਖੁਦਕੁਸ਼ੀਆਂ ਇੰਨੀਆਂ ਹੋ ਰਹੀਆਂ ਹੈਗੀਆਂ ਸਾਡੇ ਹਿੰਦੁਸਤਾਨ ਦੇ ਵਿੱਚ
ਜੀ। ਉਹੀ ਕਹੇਗੀ ਮਾਨਸਿਕਤਾ ਇੰਨੀ ਗਿਰੀ ਹੋਈ ਆ, ਇੰਨੀ ਕਮਜ਼ੋਰ ਹੋਈ ਆ। ਇਹ ਕੱਲਾ ਜਿਹੜੇ ਮੁੰਡੇ ਵਾਲੇ ਮਾਂ ਬਾਪ ਆ ਨਾ ਜਾਂ ਮੁੰਡਾ, ਉਹਨਾਂ ਦਾ ਕਸੂਰ ਨਹੀਂ, ਇਹ ਹੈਗਾ ਕੁੜੀ ਵਾਲਿਆਂ ਦਾ ਕਸੂਰ। ਕੁੜੀ ਵੀ ਅੱਜ ਕੱਲ ਆਪਣਾ ਇੰਨਾ ਜ਼ਿਆਦਾ ਹਾਈ ਸਟੈਂਡਰਡ ਮੰਨਦੀ ਆ, ਆਪਣੀ ਫਰੈਂਡ ਸਰਕਲ ਚ ਮੰਨਦੀ ਹੋਊਗੀ ਜਾਂ ਕਿਵੇਂ ਆ, ਤੇ ਕੁੜੀ ਵਾਲੇ ਸਟੈਂਡਰਡ ਦਿਖਾਉਣ ਵਾਸਤੇ ਕਰਜ਼ਾ ਵੀ ਚੱਕ ਲੈਂਦੇ ਆ ਕਿ ਕੋਈ ਕਰਜ਼ਾ ਨਹੀਂ ਜੀ, ਅਸੀਂ ਪੂਰਾ ਖੁੱਲ ਕੇ ਸੇਵਾ ਕਰਾਂਗੇ ਨਾ। ਇਹ ਕੱਲਾ ਆਪਾਂ ਹੁਣ ਇਹ ਚੀਜ਼ ਬਦਲ ਚੁੱਕੀ ਆ, ਵੈਸੇ ਇਹ ਭੁਲੇਖਾ ਨੀ ਰਿਹਾ ਕਿ ਮੁੰਡੇ ਵਾਲਿਆਂ ਦਾ ਨੀ ਕੱਲਾ ਕਸੂਰ, ਕੁੜੀ ਵਾਲਿਆਂ ਦਾ ਵੀ ਬਰਾਬਰ ਦਾ ਜਿਹੜਾ ਕਿ ਕਸੂਰ ਮੰਨਿਆ ਜਾਂਦਾ, ਕਿਉਂਕਿ ਕੁੜੀ ਵਾਲੇ ਮਜਬੂਰ ਨਹੀਂ ਹੁੰਦੇ, ਜਾਣ ਬੁੱਝ ਕੇ ਇਹ ਚੀਜ਼ਾਂ ਕਰਵਾਉਂਦੇ ਨੇ। ਹੁਣ ਤੁਸੀਂ ਕਹਿ ਲਓ ਵੀ ਇੱਕ ਤਾਂ ਚਲੋ ਆਪਾਂ ਕੁੜੀ ਜਦੋਂ ਮੰਗੀ ਜਾਂਦੀ ਸੀ ਹਨਾ, ਕੁੜੀ ਨੂੰ ਕੁੜੀ ਦੇ ਸਹੁਰੇ ਆਣ ਕੇ ਕੁਛ ਮੈਂਬਰ ਆਣ ਕੇ ਉਹਦੇ ਸ਼ਗਨ ਲਾ ਜਾਂਦੇ, ਪਰ ਉਹ ਅੰਗੇਜਮੈਂਟ ਪਾਰਟੀਆਂ, ਅੰਗੇਜਮੈਂਟ ਪਾਰਟੀਆਂ ਚ ਵੀ ਅੰਜੂ ਜੀ ਪੂਰੇ ਰਿਸ਼ਤੇ ਦਾ ਪੂਰਾ ਫਰੈਂਡ ਸਰਕਲ ਸਟੈਂਡਰਡ ਦੇ ਹਲਵਾਈ ਤੇ ਖਾਣੇ ਬਰਬਾਦ ਹੁੰਦੇ, ਉਹ ਦੇਖ ਕੇ ਆਪਣੇ ਦਿਮਾਗ ਨੂੰ ਚੱਕਰ ਆਉਂਦੇ ਯਾਰ ਵੀ ਇਹ ਕਿੱਥੋਂ ਖਰਚੇ ਇੰਨੇ ਕਰੀ ਜਾਂਦੇ, ਉਹ ਫਿਰ ਕੱਲ ਖਾ ਜੀ ਇਹਨਾਂ ਨੇ ਕਰਜ਼ਾ ਚੱਕਿਆ ਜੀ।
ਦੇਖੋ ਕਰਜ਼ੇ ਚੱਕਣੇ ਜਿੰਨੇ ਅਸੀਂ ਬਿਲਕੁਲ ਅਸੀਂ ਜਿੰਨੇ ਗਰੀਬ ਲੋਕ ਹੈਗੇ ਆ ਜਿਸ ਮੁਲਕ ਦੇ ਵਿੱਚ ਰੋਟੀ ਦੀਆਂ ਤੰਗੀਆਂ, ਜਿੱਥੇ ਰੁਜ਼ਗਾਰ ਦੀਆਂ ਤੰਗੀਆਂ, ਜਿੱਥੇ ਇੱਕ ਧੀ ਨੂੰ ਉਹਦੇ ਪੈਰਾਂ ਤੇ ਖੜਾ ਕਰਨਾ ਉਹਦੀਆਂ ਤੰਗੀਆਂ, ਘਰ ਦੇ ਗੁਜ਼ਾਰੇ ਤੋਰਨੇ ਉੱਥੇ ਦੀਆਂ ਤੰਗੀਆਂ, ਤੇ ਉੱਥੇ ਅਸੀਂ ਹੱਦੋਂ ਵੱਧ ਆਪਣੇ ਖਰਚੇ ਕਰਕੇ ਦੂਸਰਿਆਂ ਨੂੰ ਦਿਖਾ ਰਹੇ ਆ ਕਿ ਅਸੀਂ ਇੰਨਾ ਕਰ ਸਕਦੇ ਹੈਗੇ ਆ। ਮੇਰਾ ਖਿਆਲ ਇਹ ਹੁਣ ਅਸੀਂ ਇੱਧਰ ਮੁਲਕਾਂ ਦੇ ਵਿੱਚ ਰਹਿ ਰਹੇ ਹਾਂ, ਸਵਰਾਜ ਜੀ ਜਿਸ ਤਰ੍ਹਾਂ ਜਰਮਨ ਦੇ ਵਿੱਚ, ਯੂਰਪ ਦੇ ਵਿੱਚ ਲੋਕ ਪੜ੍ਹੇ ਲਿਖੇ ਪੈਸਾ ਇਹਨਾਂ ਦਾ ਕੋਲ ਸਾਡੇ ਕੋਲ ਵੱਧ ਹੈਗੇ, ਪਰ ਇਹ ਲੋਕ ਕਦੇ ਵੀ ਇੱਦਾਂ ਦੇ ਖਰਚੇ ਕਰਦੇ ਨਹੀਂ ਹੈਗੇ। ਦੋਨੇ ਜੇ ਕੁੜੀ ਮੁੰਡੇ ਦਾ ਵਿਆਹ ਹੁੰਦਾ ਦੋਨੇ ਹੀ ਆਪਣਾ ਹਾਫ ਹਾਫ ਕਰਦੇ ਆ, ਆਪਣੇ ਦੋਨੇ ਇਕੱਠੇ ਹੋ ਕੇ ਆਪਣੇ ਇਨਵੈਸਟਮੈਂਟ ਕਰਦੇ ਆ ਤਾਂ ਖਰਚੇ ਇਕੱਠੇ ਕਰਦੇ ਹੈਗੇ ਆ, ਤੇ ਇਹ ਫਨੀ ਜੀ ਗੱਲ ਲੱਗਦੀ ਆ ਅੱਜ ਦੇ ਟਾਈਮ ਦੇ ਵਿੱਚ ਸਾਡੇ ਮੁਲਕ ਦੇ ਵਿੱਚ ਜਿਹੜੀ ਏਦਾਂ ਦੀ ਇਹ ਬਿਮਾਰੀ ਵੱਧ ਰਹੀ ਆ।
ਇਹ ਜੀ ਬਿਮਾਰੀ ਯੂਰਪ ਦੇ ਵਿੱਚ ਬਹੁਤ ਜਿਆਦਾ ਹੈ, ਮੈਂ ਦੇਖਿਆ ਫੈਮਲੀਆਂ ਕੁਛ ਦੇਖਿਆ ਇੱਥੇ, ਪਤਾ ਨਹੀਂ ਉਹ ਕਿਹੜਾ ਸਟੈਂਡਰਡ ਆਪਣਾ ਮੰਗਦੀਆਂ ਬਹੁਤ ਜਿਆਦਾ। ਬੱਚਿਆਂ ਦੇ ਵਿੱਚ ਵੀ ਆ, ਬੱਚੇ ਕਹਿੰਦੇ ਵੀ ਸਾਨੂੰ ਹਰੇਕ ਚੀਜ਼ ਬ੍ਰਾਂਡਡ ਚਾਹੀਦੀ ਹੈ ਚਾਹੇ ਪੈਸਾ ਨਾ ਨਹੀਂ ਹੋਵੇ। ਬੱਚੇ ਵੀ ਇੱਥੇ ਆਪਣੀ ਇੰਗੇਜਮੈਂਟ ਪਾਰਟੀ ਬਹੁਤ ਅੰਜੂ ਜੀ ਬੱਚਿਆਂ ਨੇ ਖਿਲਾਰੇ ਪਾਏ ਹੋਏ ਨੇ, ਬੈਂਗਲ ਸੈਰੇਮਨੀ ਜੀ ਉਹਦੇ ਵਿੱਚ ਫਰੈਂਡਸ ਸੱਦੀਆਂ ਜਾਂਦੀਆਂ, ਫੇਰ ਜਿਹੜੇ ਉਹ ਆਪਣੇ ਲਹਿੰਗੇ ਕਰਵਾਉਂਦੀਆਂ ਆਰਡਰ ਕਰਵਾਉਂਦੀਆਂ ਇੰਡੀਆ ਤੋਂ, ਇੰਡੀਆ ਤੇ ਤੋਂ ਹੁਣ ਜਿਹੜੇ ਟੇਲਰ ਆ ਡਿਜ਼ਾਈਨਰ ਆ ਉਹ ਤਾਂ ਪੂਰੀ ਛਿੱਲ ਲਾਉਂਦੇ ਆ ਜੀ, ਜਿਹੜੀ ਕਿਤੇ 10,000 ਦੀ ਚੀਜ਼ ਲੱਖਾਂ ਲੱਖਾਂ ਵਿੱਚ ਵੇਚ ਰਹੇ ਨੇ। ਇਹ ਹੁਣ ਬੱਚਿਆਂ ਦਾ ਨੀ ਜੀ ਕਸੂਰ ਹੈਗਾ, ਇਹ ਕਸੂਰ ਹੈਗਾ ਵਾ ਸਾਡਾ, ਸਾਡੀ ਸੋਚ ਦਾ, ਮਾਂ ਬਾਪ ਦਾ। ਅਸੀਂ ਇੱਜ਼ਤ ਵਧਾ ਲਈ ਆ ਜੀ ਬੇਟੀ ਦੀ, ਮੈਂ ਆਪਾਂ ਅੱਗੇ ਵੀ ਗੱਲ ਕੀਤੀ ਸੀ ਕਿ ਬੇਟੀ ਦੀ ਹੁਣ ਇੱਜ਼ਤ ਵੱਧ ਗਈ ਆ ਸਮਾਜ ਦੇ ਵਿੱਚ, ਕਿਉਂਕਿ ਆਵਾਜ਼ ਬਹੁਤ ਜ਼ਿਆਦਾ ਉਠਾਈ ਗਈ ਸੀ ਕਿ ਬੇਟੀ ਦੀ ਕਦਰ ਕਰੋ ਨਾ। ਬਾਬੇ ਨਾਨਕ ਨੇ ਇੱਕ ਔਰਤ ਕੀਤੀ, ਬੇਟੀ ਦੀ ਕਦਰ ਵੱਧ ਗਈ ਆ, ਪਰ ਬੇਟੀ ਦੀ ਕਦਰ ਤੁਸੀਂ ਪੈਸੇ ਦੇ ਨਾਲ ਨਾ ਤੋਲੋ, ਹਲੋਵੋ ਉਸ ਜਗ੍ਹਾ ਤੇ ਕਿ ਨਹੀਂ ਜੀ ਅਸੀਂ ਸਾਦਗੀ ਵੀ ਰੱਖਣੀ ਹੈ, ਜੇ ਅਸੀਂ ਵਿਆਹ ਕਰਨਾ ਹੈ ਚਲੋ ਕਰੋ ਖੁਸ਼ੀਆਂ ਮਨਾਓ। ਅੱਗੇ ਜੇ ਸਾਡੇ ਢੋਲ ਨਾਲ ਵਿਆਹ ਹੋ ਜਾਂਦੇ ਸੀ ਤੇ ਇਹਨਾਂ ਦੇ ਤੇ ਡੀਜਿਆਂ ਦੇ ਇੰਨੇ ਖਰਚੇ ਆ ਤੇ ਸਟੈਂਡਰਡ ਆ, ਤੇ ਇਹ
ਦੂਸਰੀ ਗੱਲ ਹੈ ਜੀ ਜੀ। ਦੂਸਰੀ ਗੱਲ ਜਿਸ ਤਰ੍ਹਾਂ ਜਿਹੜੀ ਮੈਨੂੰ ਚੰਗੀ ਬਿਲਕੁਲ ਨੀ ਲੱਗਦੀ, ਮੈਂ ਉਹ ਇੱਕ ਦੋ ਮੈਰਿਜ ਜਿਹੜੀ ਜਿੱਥੇ ਮੈਨੂੰ ਸੱਦਿਆ ਸੀਗਾ ਮੈਂ ਕੈਂਸਲ ਵੀ ਕੀਤੀਆਂ, ਉਹ ਜਿਹੜੀਆਂ ਸਟੇਜ ਦੇ ਉੱਤੇ ਡਾਂਸਰਾਂ ਨਚਾਈਆਂ ਜਾਂਦੀਆਂ, ਮੈਨੂੰ ਇਸ ਤਰ੍ਹਾਂ ਲੱਗੇਗਾ ਕਿ ਜਿਸ ਤਰ੍ਹਾਂ ਅਸੀਂ ਸਾਡੀਆਂ ਵੀ ਭੈਣਾਂ ਧੀਆਂ ਆ, ਇੱਕ ਅਸੀਂ ਫੈਮਿਲੀ ਦੇ ਵਿੱਚ ਡਾਂਸ ਕਰਨਾ ਉਹ ਗੱਲ ਵੱਖਰੀ ਆ, ਤੇ ਦੂਸਰੀ ਜਿਹੜੇ ਉਹਨਾਂ ਦੇ ਐਕਸ਼ਨ ਇੱਕ ਅਜੀਬ ਜਿਹੇ ਕਿਸਮ ਦੇ, ਅਸੀਂ ਉਹਨਾਂ ਨੂੰ ਬੈਠ ਕੇ ਸ਼ਰਾਬੀ ਵੀ ਦੇਖ ਰਹੇ, ਪੈਸੇ ਉਹਨਾਂ ਦੇ ਉੱਤੇ ਸਿੱਟੇ ਜਾ ਰਹੇ, ਸਰਾਜੀ ਇੱਕ ਤਾਂ ਇਹ ਬੜੀ ਸ਼ਰਮਨਾਕ ਗੱਲ ਆ, ਦੂਸਰੀ ਜਿਹੜਾ ਪੈਸਾ ਬੋਰੀਆਂ ਦੀ ਤਰ੍ਹਾਂ ਉਹਨਾਂ ਦੇ ਉੱਤੇ ਵੀ ਸਿੱਟਿਆ ਜਾਂਦਾ ਹੈਗਾ ਆ ਨਾ ਇੱਕ ਉਹਦੀ, ਤੇ ਫਿਰ ਦੂਸਰਾ ਤੁਸੀਂ ਇਹ ਵੀ ਦੇਖਿਆ ਹੋਊਗਾ ਇਹ ਵੀ ਦੇਖਿਆ ਹੋਊ ਜਿਸ ਤਰ੍ਹਾਂ ਖਾਣੇ ਆ, ਖਾਣੇ ਕਿੰਨੇ ਬਿਨ ਦੇ ਵਿੱਚ ਜਾ ਰਹੇ ਆ, ਵੇਸਟ ਕਰ ਰਹੇ ਹੈਗੇ ਆ ਹਨਾ।
ਤੁਸੀਂ ਮੰਨਣਾ ਨੀ ਜੀ ਆ ਜਿਹੜੀ ਤੁਸੀਂ ਹੈ ਨਾ ਡਾਂਸਰਾਂ ਦੀ ਗੱਲ ਕੀਤੀ ਆ, ਇਹਦੇ ਵਿੱਚ ਆਪਾਂ ਇਹ ਨਹੀਂ ਕਵਾਂਗੇ ਜੀ ਡਾਂਸਰਾਂ ਇੱਦਾਂ ਨੱਚਦੇ ਆ ਇੱਦਾਂ, ਉਹਨਾਂ ਵਿਚਾਰੀਆਂ ਦਾ ਕੋਈ ਕਸੂਰ ਨਹੀਂ, ਉਹਨਾਂ ਨੂੰ ਨਚਾਇਆ ਜਾ ਰਿਹਾ ਪੈਸੇ ਦੀ ਖਾਤਰ ਨੱਚ ਰਹੀਆਂ। ਦੂਸਰੀ ਗੱਲ ਜਦੋਂ ਅੰਜੂ ਜੀ ਵਿਆਹ ਸ਼ਾਦੀਆਂ ਵਿੱਚ ਜਾਈਦਾ ਮੋਹਰੇ ਡਾਂਸਰਾਂ ਨੱਚ ਰਹੀਆਂ ਹੁੰਦੀਆਂ ਨਾ, ਤੇ ਬਾਕੀ ਬਹੁਤ ਸ਼ਰਮਿੰਦਗੀ ਮਹਿਸੂਸ ਕਰਦੀ ਆ ਬਾਪ ਲਾਗੇ ਬੈਠਣ ਵਾਸਤੇ, ਜਦੋਂ ਫੈਮਿਲੀ ਚ ਜਾਂਦੀਆਂ ਨਾ, ਬਾਪ ਜਾਂਦੇ ਆ ਚਾਚਾ ਤਾਇਆ ਜਾਂਦਾ ਵਾ ਫੈਮਿਲੀ ਜਾਂਦੀ ਆ, ਹੁਣ ਉੱਥੇ ਤੁਸੀਂ ਇਕੱਠੇ ਬਹਿ ਕੇ ਉਹ ਡਾਂਸਰ ਨੱਚਦੀ ਨੂੰ ਦੇਖ ਸਕਦੇ ਹੋ, ਜਿੱਥੇ ਅਜੀਬ ਤਰ੍ਹਾਂ ਦੇ ਚਲੋ ਜਿੱਦਾਂ ਤੁਸੀਂ ਕਿਹਾ ਨਾ ਵੀ ਆਪਣਾ ਡਾਂਸ ਵੀ ਕਰਦੀ ਆ ਆਪਣਾ ਆਪ ਵੀ ਦਿਖਾਉਂਦੀ ਆ ਨਾ, ਤੇ ਉੱਥੇ ਮੈਨੂੰ ਸਮਝ ਨੀ ਆਉਂਦੀ ਉਹ ਬਾਪ ਜਿਹੜਾ ਆਪਣੇ ਮੁੰਡੇ ਦਾ ਵਿਆਹ ਕਰ ਰਿਹਾ ਪੈਸੇ ਵਾ ਰਿਹਾ ਨਾਲ ਉਹਦੇ ਨੂੰਹ ਖੜੀ ਆ ਤੇ ਇੱਕ ਬੰਨੇ ਡਾਂਸਰ ਨੱਚ ਰਹੀ ਆ ਤੇ ਉਹ ਆਪਣੀ ਅਸੀਂ ਕਹਿੰਦੇ ਆ ਜੀ ਅਸੀਂ ਸਿੱਖ ਆ ਸਾਡਾ ਧਰਮ ਇਹ ਤਾਂ ਚਲੋ ਗੱਲ ਵੈਸੇ ਸ਼ਰਮ ਵਾਲੀ ਆ
ਕਹਿਣੀ
ਆਪਣੇ ਆਪ ਸੋਚਣਾ ਚਾਹੀਦਾ ਜੇ ਕਹਿ ਸਵਰਾਜ ਨੇ ਇਹ ਗੱਲ ਕਹਿ ਦਿੱਤੀ ਆ ਜੀ ਇਹਨੂੰ ਇੰਨੀ ਮਤ ਹੈ ਨੀ ਫੇਰ ਇਹ ਕਰਕੇ ਆਉਣੇ ਆ ਗੁਰਦੁਆਰਾ ਸਾਹਿਬ ਤੋਂ ਹੱਥ ਜੋੜ ਕੇ ਖੜੇ ਹੁੰਦੇ ਆ ਸਾਡੇ ਗੁਰੂ ਗ੍ਰੰਥ ਸਾਹਿਬ ਸਾਡੀ ਸੀਸ ਚੁੱਕਿਆ ਹੁੰਦਾ ਨਾ ਫੇਰ ਇਹ ਕਰਾ ਕੇ ਤੁਸੀਂ ਮੁੜ ਕੇ ਡਾਂਸਰਾਂ ਨਚਾਉਣਦੇ ਆ ਇਹ ਤੁਹਾਡੀ ਇਹ ਔਕਾਤ ਨਹੀਂ ਹੈਗੀ ਇਹ ਤੁਸੀਂ ਕਹਿ ਨੀ ਸਕਦੇ ਵੀ ਸਾਡਾ ਸਟੈਂਡਰਡ ਬਹੁਤ ਆ ਜੀ ਅਸੀਂ ਇੱਕ ਸਰਨੇਮ ਤੋਂ ਬੜੇ ਲੋਕਾਂ ਦਾ ਸਟੈਂਡਰਡ ਹੁੰਦਾ ਜੀ ਇਹ ਅੰਜਲੀ ਕੀ ਚੀਜ਼ਾਂ ਮੈਨੂੰ ਤਾਂ ਆਪ ਨੀ ਸਮਝ ਲੱਗਦੀਆਂ
ਬਹੁਤ ਜ਼ਿਆਦਾ ਅਸੀਂ ਇੱਕ ਨਾ ਗੰਦਗੀ ਦੇ ਵਿੱਚ ਇੱਕ ਦਲਦਲ ਦੇ ਵਿੱਚ ਫਸੇ ਹੋਏ ਲੋਕ ਆ ਸਾਡੇ ਕੋਲ ਪੈਸਾ ਜਿਹੜਾ ਆ ਬੋਲਦਾ ਆ ਇੱਥੇ ਅਸੀਂ ਮਿਹਨਤ ਬਾਰਾਂ ਬਾਰਾਂ ਚੌਦਾਂ ਚੌਦਾਂ ਘੰਟੇ ਮਿਹਨਤ ਕਰਕੇ ਪੈਸਾ ਕਮਾਉਂਦੇ ਆ ਤੇ ਜਦੋਂ ਅਸੀਂ ਆਪਣੇ ਧੀ ਪੁੱਤ ਦੀ ਸ਼ਾਦੀ ਚਾਹੇ ਇੰਡੀਆ ਜਾ ਕੇ ਕਰਦੇ ਆ ਚਾਹੇ ਇੱਥੇ ਕਰਦੇ ਆ ਤੇ ਉਹ ਇੱਕ ਜਿਹੜੀ ਸ਼ੋਅ ਆਫ ਕਰਨੀ ਆ ਤੇ ਉਹ ਤਾਂ ਬਿਲਕੁਲ ਹੀ ਵਧੀਆ ਨੀ ਦੂਸਰਾ ਅਸੀਂ ਜਿਹੜੀ ਇੱਕ ਗਰੀਬੀ ਦਾ ਮਜ਼ਾਕ ਉਡਾ ਰਹੇ ਹਾਂ ਜਿਹੜੇ ਸਾਡੇ ਮੁਲਕ ਦੇ ਵਿੱਚ ਗਰੀਬੀ ਆ ਜਿਹੜਾ ਇੱਕ ਰਾਤ ਨੂੰ ਸੌਂਦਾ ਆਪਣਾ ਰਿਕਸ਼ਾ ਚਲਾ ਕੇ ਸਬਜ਼ੀ ਵੇਚ ਕੇ ਉਹ ਉਨੇ ਕੁ ਸੁਪਨੇ ਲੈਂਦਾ ਆ ਤੇ ਉਹਦੀਆਂ ਅੱਖਾਂ ਦੇ ਮੋਹਰੇ ਜਦੋਂ ਇਹ ਅਲੱਗ ਜਿਹੀ ਦੁਨੀਆਂ ਦਿਸਦੀ ਹੈ ਤੇ ਉਹਦਾ ਹਾਲ ਕੀ ਹੁੰਦਾ ਹੋਊਗਾ ਅਸੀਂ ਉਹ ਝੁੱਗੀ ਚ ਪਏ ਬੰਦੇ ਦਾ ਇਨਸਾਨ ਦਾ ਅਸੀਂ ਮਜ਼ਾਕ ਉਡਾਉਂਦੇ ਆ ਤੇ ਮੇਰਾ ਖਿਆਲ ਕਿ ਗੁਰੂਆਂ ਦੀ ਬਾਣੀ ਤੋਂ ਤਾਂ ਅਸੀਂ ਕੋਸਾਂ ਦੂਰ ਪਰੇ ਹੈਗੇ ਜਿਹੜੇ ਉਹਨਾਂ ਦੇ ਪ੍ਰਵਚਨ ਹੋਏ ਆ ਅਸੀਂ ਆਪਣੀ ਆਪਣੀ ਵੱਤ ਲਈ ਤੇ ਤੁਰੀ ਜਾ ਰਹੇ ਹਾਂ ਸਾਨੂੰ ਦੁਨੀਆਂ ਨਾਲ ਕੋਈ ਪ੍ਰਵਾਹ ਨੀ ਖਰਚੇ ਤੇ ਖਰਚਾ ਕਰ ਰਹੇ ਆ ਤੇ ਬੁਰਾਈ ਵਧਾ ਰਹੇ ਆ
ਸਿੱਖ ਧਰਮ ਦੇ ਵਿੱਚ ਹੁਣ ਆਪਣੇ ਲੋਕਾਂ ਵਿੱਚ ਹੈਗੇ ਚੰਗੀ ਗੱਲ ਆ ਆਪਾਂ ਦਸਵੰਧ ਕੱਢਦੇ ਆ ਜੋ ਵੀ ਇੰਟਰਨੈਟ ਤੇ ਆਪਾਂ ਦੇਖੀਦਾ ਨਾ ਕਿਸੇ ਨੂੰ ਪ੍ਰੋਬਲਮ ਆ ਆਪਾਂ ਝੱਟ ਪੈਸੇ ਭੇਜ ਦਿੰਦੇ ਆ ਹਨਾ ਪਰ ਇਹਨਾਂ ਵਿਆਹਾਂ ਤੇ ਜਦੋਂ ਖਾਣੇ ਵੇਸਟ ਹੁੰਦੇ ਆ ਤੇ ਉਹ ਖਾਣੇ ਕੂੜੇ ਵਿੱਚ ਸਿੱਟੇ ਜਾਂਦੇ ਆ ਤੇ ਉਹਨਾਂ ਲਾਗੇ ਉਹ ਗਰੀਬ ਵੀ ਬੈਠੇ ਹੁੰਦੇ ਜਿਹੜੇ ਕੂੜੇ ਚੋਂ ਖਾਣੇ ਚੱਕ ਕੇ ਖਾਂਦੇ ਆ ਉੱਥੇ ਅਸੀਂ ਆਪਾਂ ਕੀ ਕਹਿ ਸਕਦੇ ਆ ਨਾ
ਇਹ ਵੀ ਇੱਕ ਗੱਲ ਮੈਂ
ਜਰੂਰ ਕਰੂੰਗੀ ਕਿ ਜਿੱਦਾਂ ਤੁਸੀਂ ਕਿਹਾ ਨਾ ਕਿ ਦਲ ਦਲ ਦੇ ਵਿੱਚ ਫਸੇ ਹੋਏ ਆ ਦਲ ਦਲ ਦੇ ਵਿੱਚੋਂ ਨਿਕਲਣ ਦਾ ਸਿਰਫ ਇੱਕੋ ਤਰੀਕਾ ਥੋੜੀ ਜੀ ਆਪਣਾ ਸੋਚ ਤੋਂ ਯੂ ਟਰਨ ਲੈ ਲੋ ਸੋਚ ਜਿੱਥੇ ਬਦਲ ਗਈ ਉੱਥੇ ਤੁਹਾਨੂੰ ਕੋਈ ਕੁਛ ਨੀ ਕਹਿ ਸਕਦਾ ਕਿਉਂਕਿ ਜਦੋਂ ਤੁਹਾਡੀ ਸੋਚ ਬਦਲਦੀ ਆ ਉੱਥੇ ਤੁਹਾਡਾ ਜਿਹੜਾ ਸੋਚ ਦਾ ਸਟੈਂਡਰਡ ਜਿਹੜਾ ਉਹ ਹਾਈ ਕਰੋ ਸੋਚ ਬਦਲਣ ਦੀ ਲੋੜ ਆ
ਬਿਲਕੁਲ ਤੁਸੀਂ ਬਿਲਕੁਲ ਗੱਲ ਸਹੀ ਕਹੀ ਹੈ ਇੱਕ ਗੱਲ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਦੀ ਹਾਂ ਗੱਲਾਂ ਦੇ ਵਿੱਚੋਂ ਗੱਲ ਯਾਦ ਆਈ ਹੈ ਕਿ ਅਸੀਂ ਉਹ ਮੁਲਕ ਦੇ ਵਾਸੀ ਹਾਂ ਜਿੱਥੇ ਅਸੀਂ ਇੱਕ ਟਾਈਮ ਦੀ ਰੋਟੀ ਖਾ ਕੇ ਦੂਜੇ ਟਾਈਮ ਦੇ ਸਾਨੂੰ ਲਾਲੇ ਪਏ ਹੁੰਦੇ ਆ ਤੇ ਰੋਟੀ ਅਸੀਂ ਕਮਾਉਣੀ ਕਿੱਦਾਂ ਇੱਕ ਛੋਟੀ ਜਿਹੀ ਗੱਲ ਹੈਗੀ ਆ ਰਤਨ ਟਾਟਾ ਜੀ ਹੁਣਾਂ ਦੀ ਗੱਲ ਆ ਉਹ ਦੱਸ ਰਿਹਾ ਕਿ ਕਹਿੰਦੇ ਮੈਂ ਕਿਸੇ ਟਾਈਮ ਜਰਮਨ ਦੇ ਵਿੱਚ ਘੁੰਮਣ ਫਿਰਨ ਆਇਆ ਸੀ ਆਪਣੀ ਟੀਮ ਦੇ ਨਾਲ ਉਹ ਤੇ ਉਹ ਕਹਿੰਦੇ ਜਦੋਂ ਮੈਂ ਆਇਆ ਤੇ ਸਾਨੂੰ ਭੁੱਖ ਲੱਗੀ ਸੀ ਤੇ ਅਸੀਂ ਰੈਸਟੋਰੈਂਟ ਦੇ ਉੱਤੇ ਜਰਮਨ ਹੈਮਬਰਗ ਰੈਸਟੋਰੈਂਟ ਦੇ ਵਿੱਚ ਅਸੀਂ ਆਪਣਾ ਖਾਣਾ ਆਰਡਰ ਕੀਤਾ ਤੇ ਦੇਖਿਆ ਉਹ ਰੈਸਟੋਰੈਂਟ ਦੇ ਵਿੱਚ ਇੱਕ ਦੋ ਕਸਟਮਰ ਬੈਠੇ ਸੀਗੇ ਜਿਹੜਾ ਕਿ ਇੱਕ ਸਾਦਾ ਜਿਹਾ ਖਾਣਾ ਥੋੜਾ ਜਿਹਾ ਖਾਣਾ ਖਾ ਰਹੇ ਸੀ ਤੇ ਬੜਾ ਇੰਜੋਏ ਕਰ ਰਹੇ ਸੀਗੇ ਡਰਿੰਕ ਪੀ ਰਹੇ ਇੱਕ ਦੋਨੇ ਪ੍ਰੇਮੀ ਪ੍ਰੇਮਿਕਾ ਬੈਠੇ ਤਿੰਨ ਚਾਰ ਲੇਡੀ ਸਾਈਡ ਤੇ ਬੈਠੀਆਂ ਛੋਟਾ ਥੋੜਾ ਖਾਣਾ ਮੇਜਦੇ ਸੀਗੇ ਤੇ ਪਰ ਉਹ ਬੜੀ ਆਪਣਾ ਖੁਸ਼ ਤਬੀਅਤ ਬੈਠੇ ਸੀਗੇ ਕਹਿੰਦੇ ਮੈਂ ਆਪਣੀ ਟੀਮ ਦੇ ਨਾਲ ਗਿਆ ਤੇ ਸਾਨੂੰ ਭੁੱਖ ਬਹੁਤ ਜ਼ਿਆਦਾ ਲੱਗੀ ਹੋਈ ਸੀ ਰਤਨ ਟਾਟਾ ਜੀ ਦੱਸ ਰਹੇ ਆ ਕਿ ਅਸੀਂ ਆਪਣੀ ਭੁੱਖ ਤੋਂ ਜ਼ਿਆਦਾ ਖਾਣਾ ਆਰਡਰ ਕਰ ਦਿੱਤਾ ਜਰਮਨ ਹੈਮਬਰਗ ਰੈਸਟੋਰੈਂਟ ਦੇ ਵਿੱਚ ਤੇ ਜਦੋਂ ਕਹਿੰਦੇ ਖਾਣਾ ਖਾ ਕੇ ਅਸੀਂ ਹੱਡੇ ਜਿਹੜਾ ਖਾਣਾ ਬਚ ਗਿਆ ਤੇ ਉਹ ਅਸੀਂ ਰਹਿਣ ਦਿੱਤਾ ਟੇਬਲ ਤੇ ਪਏ ਤੇ ਅਸੀਂ ਪੇਮੈਂਟ ਕਰਕੇ ਉੱਠਣ ਲੱਗੇ ਤੇ ਜਿਹੜੀ ਸਾਹਮਣੇ ਤਿੰਨ ਤੀਵੀਆਂ ਬੈਠੀਆਂ ਸੀਗੀਆਂ ਲੇਡੀਜ਼ ਜਰਮਨ ਉਹਨਾਂ ਚੋਂ ਇੱਕ ਲੇਡੀ ਉੱਠ ਕੇ ਆਈ ਤੇ ਉਹਨੇ ਆ ਕੇ ਮੈਨੂੰ ਕਿਹਾ ਕਿ ਵੀ ਜਿਹੜਾ ਤੁਸੀਂ ਹੁਣ ਖਾਣਾ ਛੱਡਿਆ ਆ ਬਈ ਇਹ ਤੁਸੀਂ ਕੁਛ ਵਧੀਆ ਨਹੀਂ ਕੀਤਾ ਹੈਗਾ ਉਹਨੇ ਗੁੱਸੇ ਚ ਮੈਨੂੰ ਕਿਹਾ ਕਹਿੰਦੇ ਮੇਰੇ ਨਾਲ ਜਿਹੜਾ ਸੈਕਟਰੀ ਸੀਗਾ ਮੇਰਾ ਜਿਹੜਾ ਤੇ ਉਹਨੇ ਕਿਹਾ ਕਿ ਬਈ ਅਸੀਂ ਜੇ ਛੱਡ ਦਿੱਤਾ ਤੇ ਇਹਦੇ ਵਿੱਚ ਤੈਨੂੰ ਕੀ ਤਕਲੀਫ ਅਸੀਂ ਤਾਂ ਛੱਡੇ ਹੋਏ ਖਾਣੇ ਦੀ ਵੀ ਪੇਮੈਂਟ ਕਰ ਦਿੱਤੀ ਆ ਤੇ ਉਹਨੇ ਕਿਹਾ ਕਿ ਤੁਸੀਂ ਤਾਂ ਖਾਣੇ ਦੀ ਪੇਮੈਂਟ ਕਰ ਦਿੱਤੀ ਆ ਪਰ ਇਹ ਜਿਹੜਾ ਛੱਡਣਾ ਤੁਹਾਨੂੰ ਪਤਾ ਕਿੰਨਾ ਪਾਪ ਹੈਗਾ ਆ ਕਹਿੰਦੇ ਜਦੋਂ ਉਹ ਸਾਡੀਆਂ ਗੱਲਾਂ ਨਾ ਸਮਝੀ ਅਸੀਂ ਉਹਦੀਆਂ ਨਾ ਸਮਝੀਆਂ ਬੈਂਸਾਂ ਚ ਪਈਆਂ ਤੇ ਉਹਨੇ ਜਿਹੜਾ ਹੋਟਲ ਦਾ ਸੀਗਾ ਮੈਨੇਜਰ ਉਹਨੂੰ ਫੋਨ ਕਰ ਦਿੱਤਾ ਉਹ ਥੋੜੀ ਦੇਰ ਬਾਅਦ ਆਇਆ ਤੇ ਉਹਨੇ ਆ ਕੇ ਸਾਨੂੰ ਇਹ ਕਿਹਾ ਵੀ ਤੁਸੀਂ ਜਿਹੜਾ ਖਾਣਾ ਛੱਡ ਕੇ ਜਾ ਰਹੇ ਹੋ ਤੇ ਇਹ ਤੁਹਾਨੂੰ ਫਾਈਨ ਦੇਣਾ ਪਵੇਗਾ ਕਹਿੰਦੇ ਅਸੀਂ ਇੰਡੀਆ ਦੇ ਹਿਸਾਬ ਨਾਲ ਕਿੰਨੇ ਹਜ਼ਾਰ ਰੁਪਏ ਉਹਦੀ ਪੇਮੈਂਟ ਕੀਤੀ ਤੇ ਕਹਿੰਦਾ ਮੈਂ ਉਹਨੂੰ ਪੁੱਛਿਆ ਕਿ ਕਾਰਨ ਉਹ ਕਹਿੰਦਾ ਕਾਰਨ ਇਹ ਆ ਕਿ ਜਿਹੜਾ ਤੁਹਾਡਾ ਖਾਣਾ ਤੁਸੀਂ ਛੱਡਿਆ ਆ ਤੇ ਤੁਹਾਨੂੰ ਪਤਾ ਕਿ ਦੁਨੀਆ ਦੇ ਵਿੱਚ ਅਫਰੀਕਾ ਹੋ ਗਿਆ, ਇੰਡੀਆ ਹੋ ਗਿਆ, ਹੋਰ ਕਿੰਨੇ ਮੁਲਕ ਆ ਜਿੱਥੇ ਲੋਕ ਖਾਣੇ ਲਈ ਤਰਸਦੇ ਆ, ਤੇ ਤੁਸੀਂ ਇਹ ਖਾਣਾ ਜਿਹੜਾ ਛੱਡ ਕੇ ਜਾ ਰਹੇ, ਇੱਕ ਤਾਂ ਸਾਡੇ ਬੰਦਿਆਂ ਦੀ ਮਿਹਨਤ ਲੱਗੀ ਤੁਹਾਡਾ ਡਬਲ ਖਾਣਾ ਬਣਾਉਣ ਲਈ ਉਹ ਬਿਜ਼ਨਸ ਦੇ ਵਿੱਚ ਜਾਣਾ ਆ, ਤੇ ਦੂਸਰੀ ਅਨਾਜ ਦੀ ਬੇਕਦਰੀ ਹੋਈ ਆ। ਸੋ ਸਵਰਾਜ ਜੀ, ਇਹ ਹੈਗੀ ਅਮੀਰ ਮੁਲਕਾਂ ਦੀ ਚੰਗੀ ਸੋਚ, ਜਿੱਥੇ ਇਹ ਛੋਟਾ ਛੋਟਾ ਪੈਸਾ ਜੋੜ ਕੇ ਬੱਚਤ ਕਰਕੇ ਅਮੀਰ ਹੋਇਆ। ਮੇਰਾ ਖਿਆਲ ਸਾਡੇ ਤੇ ਮਾਨਸਿਕਤਾ ਦੀ ਜਿੱਦਾਂ ਦੀ ਤੁਸੀਂ ਗੱਲ ਕੀਤੀ, ਮੇਰਾ ਖਿਆਲ ਘਾਟ ਆ, ਅਸੀਂ ਉੱਥੇ ਤੱਕ ਪਹੁੰਚੇ ਨੇ। ਗੱਲਾਂ ਤਾਂ ਬਹੁਤ ਅਸੀਂ ਕਰਦੇ ਆ ਕਿ ਨਹੀਂ?
ਬਹੁਤ ਬਹੁਤ ਜੀ, ਗੱਲਾਂ ਤਾਂ ਸਾਡੀਆਂ ਵਿੱਚ ਆਹੀ ਗੱਲਾਂ ਜੀ ਸਾਨੂੰ ਮਾਰ ਜਾਂਦੀਆਂ, ਸਿਆਣੀ ਸੋਚ। ਇਹ ਗੱਲਾਂ ਹੁਣ ਆਪਾਂ ਕਰ ਰਹੇ ਹਾਂ, ਬਹੁਤ ਜਾਣਿਆਂ ਨੂੰ ਪਸੰਦ ਆਉਣਗੀਆਂ, ਤੇ ਪਰ ਜਿਹਨਾਂ ਨੂੰ ਪਸੰਦ ਆਈਆਂ ਪਤਾ, ਫੇਰ ਵੀ ਆਈ ਥਿੰਕ ਉਹ ਮਜਬੂਰੀਆਂ ਦੇ ਵਿੱਚ ਉਹਨਾਂ ਨੂੰ ਕੰਮ ਇਹ ਵੀ ਕਰ ਰਹੇ ਨੇ, ਪਰ ਇਹ ਸਮਝ ਆਉਂਦੀ ਆ। ਪਰ ਜੇ ਮੇਰੀ ਸੋਚ ਇਹ ਬਣੀ ਹੋਈ ਆ, ਤੁਹਾਡੀ ਸੋਚ ਬਣੀ ਹੋਈ ਆ, ਜੇ ਆਪਾਂ ਬੱਚਿਆਂ ਦੇ ਵਿਆਹ ਕਰਨੇ ਆ ਤੇ ਆਪਾਂ ਇਹ ਚੀਜ਼ਾਂ ਨਹੀਂ ਕਰਾਂਗੇ, ਕਿਉਂਕਿ ਜੇ ਕਿਸੇ ਵਾਸਤੇ ਤੁਸੀਂ ਉਦਾਹਰਣ ਬਣਨਾ ਵਾ, ਉਹ ਪ੍ਰੈਕਟੀਕਲੀ ਬਣਨਾ ਨਾ, ਕਿ ਦੇਖੋ ਜੇ ਉਹ ਏਦਾਂ ਦੀਆਂ ਗੱਲਾਂ ਕਰਦੇ ਨੇ, ਉਹਨਾਂ ਦੀ ਸੋਚ ਆ ਤੇ ਉਹਨਾਂ ਨੇ ਕਰਕੇ ਦਿਖਾਇਆ, ਛੇ ਸ਼ਾਇਦ 10 ਫੈਮਿਲੀਆਂ ਨਾਲ ਜੁੜਨਗੀਆਂ ਦੇ, ਹਾਂ ਵੀ ਨਹੀਂ ਸਹੀ ਗੱਲ ਹੈ, ਸਾਨੂੰ ਇਵੇਂ ਜੁੜਨਾ ਚਾਹੀਦਾ। ਬਸ ਜੀ, ਗੱਲ ਸਾਰੀ ਖੜੀ ਹੈ ਸੋਚ ਦੇ ਉੱਤੇ। ਇਹ ਲੋਕਾਂ ਨੂੰ ਹੈਰਾਨੀ ਹੁੰਦੀ ਹੈ, ਜਰਮਨ ਲੋਕਾਂ ਨੂੰ, ਜਦੋਂ ਇਹਨਾਂ ਨੇ ਆਪਣੀਆਂ ਇੰਨੇ ਵਿਆਹ ਦੇਖੇ ਆ, ਕਹਿੰਦੇ ਵੀ ਤੁਸੀਂ ਕਹਿੰਦੇ ਖਾਣਾ ਦਿੰਨੇ ਆ, ਤੁਸੀਂ ਪੈਸੇ ਦਿੰਨੇ ਆ, ਮਤਲਬ ਕਿ ਜਿਹੜੀ ਇੱਕ ਬੇਟੀ ਆ ਜਿਹੜੀ ਤੁਸੀਂ ਵਿਆਹ ਕਰਨਾ ਵਾ, ਉਹ ਸਾਰਾ ਕੁਛ ਖਰਚਾ ਕਰਦੀ ਆ, ਉਹਨਾਂ ਦੇ ਮੂੰਹ ਅੱਡੇ ਰਹਿੰਦੇ, ਉਹ ਵਾਰੂ ਨੂੰ ਕਹਿੰਦੇ ਆ ਹਨਾ, ਵਾਏ ਕਹਿੰਦੇ ਇੰਗਲਿਸ਼ ਦੇ, ਕਿਉਂ ਏਦਾਂ ਕਾਹਤੋਂ ਹੋ ਰਿਹਾ ਤੁਸੀਂ? ਉਹ ਕਹਿੰਦੇ ਵੀ ਤੁਸੀਂ ਪੈਸੇ ਵੇਸਟ ਕਰ ਰਹੇ ਹੋ। ਅੱਜ ਕੱਲ ਗਰੀਬ ਪਰਿਵਾਰ ਵੀ ਕੁੜੀਆਂ ਨੂੰ ਆਇਲਸ ਕਰਾ ਕੇ ਇੱਕ ਤਰ੍ਹਾਂ ਦਾ ਕਹਿੰਦੇ ਨਾ ਵਟਾਂਦਰਾ ਹੋ ਰਿਹਾ, ਪੈਸੇ ਦੇ ਦੋ, ਕੁੜੀ ਵਾਲੇ ਕਹਿੰਦੇ ਪੈਸੇ ਦੇ ਦੋ, ਅਸੀਂ ਮੁੰਡਾ ਬਾਹਰ ਲੈ ਜਾਂਗੇ। ਕਈ ਗੱਲਾਂ ਮਜਬੂਰੀ ਸਾਰੀ ਉੱਥੇ ਆ ਜਾਂਦੀ ਆ, ਕਮਾਈ ਦੀ, ਗਰੀਬੀ ਦੀ। ਤੇ ਗੱਲ ਹੈਗੀ ਆ ਵੀ ਗਰੀਬੀ ਵਿਚਾਰੀ ਅਮੀਰਾਂ ਦੀ ਸੋਚ ਜਿਹੜੀ ਆ ਬੇਕਦਰੀ ਦੇਖ ਕੇ, ਉਹਨੂੰ ਵੀ ਗਰੀਬੀ ਸੋਚ ਨੂੰ ਵੀ ਬਦਲਣਾ ਪੈ ਰਿਹਾ, ਇਹ ਮਜਬੂਰੀਆਂ ਦੇ ਵਿੱਚ ਉਹਨਾਂ ਨੂੰ ਵੜਨਾ ਪੈ ਰਿਹਾ ਨਾ
ਪੈ ਰਿਹਾ ਹੈਗਾ। ਇਹ ਗੱਲ ਤੋਂ ਸ਼ਾਇਦ ਅਸੀਂ ਕਿਤੇ ਭੁੱਲ ਜਾਂਦੇ ਆ ਕਿ ਅਸੀਂ ਬਹੁਤ ਜ਼ਿਆਦਾ ਦਾਜ ਦਹੇਜ ਦੇ ਕੇ ਆਪਣੇ ਧੀ ਪੁੱਤ ਦੇ ਵਿਆਹ ਸ਼ਾਦੀ ਤੇ ਪੈਸਾ ਖਰਚ ਕਰਕੇ ਦੁਨੀਆਂ ਦੇ ਸਾਹਮਣੇ ਇਹ ਵਾਹ ਵਾਹ ਨੀ ਖੱਟ ਰਹੇ, ਦੁਨੀਆਂ ਦੇ ਸਾਹਮਣੇ ਅਸੀਂ ਹੋਰ ਜਲੂਸ ਕੱਢ ਰਹੇ ਆ ਕਿ ਦੇਖੋ ਗਰੀਬ ਮੁਲਕ ਦੇ ਲੋਕ ਕਿੱਦਾਂ ਪੈਸੇ ਦੀ ਬੇਕਦਰੀ ਕਰ ਰਹੇ ਆ, ਜਿਨ੍ਹਾਂ ਦੇ ਮੁਲਕ ਦੇ ਵਿੱਚ ਖਾਣ ਨੂੰ ਕੁਛ ਨਹੀਂ ਹੈਗਾ। ਮੇਰਾ ਖਿਆਲ ਕਿ ਸਾਡਾ ਇਹ ਬਹੁਤ ਵੱਡਾ ਇੱਕ ਯੋਗਦਾਨ ਆ ਆਪਣੇ ਮੁਲਕ ਦਾ, ਤੇ ਆਪਣਾ ਜਲੂਸ ਕੱਢਣਾ ਤੇ ਇੱਕ ਬੁਰਾਈ ਨੂੰ ਹੋਰ ਅੱਗੇ ਲੈ ਕੇ ਆਉਣਾ, ਜਿਹੜੀ ਬੁਰਾਈ ਮਨੂ ਦੇ ਟਾਈਮ ਤੋਂ ਚੱਲੀ ਆ ਰਹੀ ਆ ਕਿ ਉਹਨੇ ਧੀ ਪੁੱਤ ਦੇ ਵਿੱਚ ਫਕਰੇਵਾ ਪਾ ਦਿੱਤਾ ਕਿ ਪੁੱਤ ਦੇ ਨਾਂ ਦੀ ਜਾਇਦਾਦ ਲਾ ਦੋ, ਧੀ ਨੂੰ ਦਾਜ ਦੇ ਰੂਪ ਦੇ ਵਿੱਚ ਤੋਹਫੇ ਦੇ ਦੋ, ਹੌਲੀ ਹੌਲੀ ਤੋਹਫੇ ਦਾਜ ਬਣ ਗਿਆ ਤੇ ਹੁਣ ਉਹ ਕੈਸ਼ ਬਣ ਗਿਆ, ਕਦੇ ਗੱਡੀਆਂ ਬਣ ਗਈਆਂ, ਕਦੇ ਕਾਰਾਂ ਬਣ ਗਈਆਂ, ਹੈਨਾ? ਤੇ ਇਸ ਤਰ੍ਹਾਂ ਦਾ ਤੁਸੀਂ ਇੱਥੇ ਕੋਈ ਵਿਆਹ ਦੇਖਿਆ ਸਵਰਾਜ ਜੀ, ਕੋਈ ਜਰਮਨ ਦੇ ਵਿੱਚ ਇੱਦਾਂ ਦਾ ਕੋਈ ਵਿਆਹ ਸ਼ਾਦੀ ਅਟੈਂਡ ਕੀਤੀ ਜਿੱਥੇ ਲੋੜੋਂ ਵੱਧ ਖਰਚੇ ਕੀਤੇ ਗਏ ਹੋਣ ਆਪਣੇ ਇੰਡੀਅਨ ਪਰਿਵਾਰਾਂ ਨੇ? ਵੀ ਇੱਥੇ ਵੀ ਉਹਨਾਂ ਨੇ ਆਪਣੇ ਯੂਰੋਆਂ ਦੇ ਹਿਸਾਬ ਨਾਲ ਤਾਂ ਸਾਡੇ ਬਹੁਤ ਡਬਲ ਖਰਚੇ ਹੋ ਜਾਂਦੇ ਆ, ਤੇ ਇੱਥੇ ਵੀ ਲੋਕ ਬੁਰਾਈ ਮੇਰੇ ਖਿਆਲ ਕਰਨ ਹਟਦੇ ਨੀ ਹੈਗੇ, ਇਹ ਕੋਈ ਏਦਾਂ ਦਾ ਹੈ ਕੋਈ ਤੁਹਾਡਾ ਕੋਈ?
ਬਿਲਕੁਲ ਨੀ ਹਟਦੇ ਜੀ, ਮੈਂ ਤਾਂ ਸੋਚ ਤੇ ਮਾਂ ਬਾਪ ਮੈਂ ਬੱਚਿਆਂ ਦੀ ਸੋਚ ਤੋਂ ਬੜੀ ਹੈਰਾਨ ਹੁੰਦੀ ਆ ਕਿ ਬੱਚੇ ਪੈਸਾ ਬਹੁਤ ਖਰਚ ਰਹੇ ਆ, ਗੋਲਡ ਦੇ ਉੱਪਰ, ਡਾਇਮੰਡ ਗੋਲਡ, ਆਪਣਾ ਸਟੈਂਡਰਡ, ਆਪਣਾ ਦਿਖਾਵਾ, ਕੁੜੀਆਂ ਆਪਣੇ ਕੱਪੜਿਆਂ ਵਾਸਤੇ, ਅੰਗੇ ਸ਼ਗਨ ਤੇ ਪੈਸੇ, ਅੰਗੇਜਮੈਂਟ ਤੇ ਪੈਸੇ, ਵਿਆਹ ਤੇ ਪੈਸੇ, ਬਹੁਤ ਇਹ ਹਜੇ ਮੈਂ ਤੁਹਾਨੂੰ ਕਿਹਾ ਨਾ ਸੋਚ ਨਹੀਂ ਬਦਲੀ। ਤੁਹਾਨੂੰ ਮੈਂ ਦੱਸਿਆ ਨਾ ਜਦੋਂ ਪਰਸੋਂ ਮੇਰੀ ਫਰੈਂਡ ਦਾ ਫੋਨ ਆਇਆ ਰੁਪਿੰਦਰ ਕੌਰ ਮੱਲੀ ਜੀ ਦਾ, ਉਹ ਕਹਿੰਦੇ ਉਹਨਾਂ ਤੋਂ ਉਹਨਾਂ ਨੂੰ ਇੰਡੀਆ ਤੋਂ ਫੋਨ ਆਇਆ, ਉਹਨਾਂ ਦੀ ਫਰੈਂਡ ਇੱਕ ਮੈਰਿਜ ਅਟੈਂਡ ਕਰਕੇ ਹਟੀ ਸੀ ਨਾ, ਤੇ ਉਹ ਮੈਨੂੰ ਕਹਿੰਦੇ ਵੀ ਉਹ ਬਾਪ ਦੀਆਂ ਅੱਖਾਂ ਦੇ ਵਿੱਚ ਅੱਥਰੂ ਸੀ ਹਨਾ, ਤੇ ਉਹ ਫੈਮਿਲੀ ਜਿਹੜੀ ਉਹਨਾਂ ਨੇ ਗੱਲ ਕੀਤੀ ਨਾ ਆਪਣੀ ਫਰੈਂਡ ਦੀ, ਕਹਿੰਦੇ ਵੀ ਫੈਮਿਲੀ ਸਾਡੇ ਨਾਲ ਕਾਫੀ ਅਟੈਚ ਸੀ, ਉਹਨਾਂ ਨੇ ਪੁੱਛਿਆ ਵੀ ਕੀ ਗੱਲ ਹਨਾ ਵੀ ਬੇਟੀ ਤੁਹਾਡੀ ਇੰਨੇ ਸੋਹਣੇ ਘਰ ਵਿਆਹੀ ਗਈ ਆ, ਅਮੀਰ ਘਰ ਵਿਆਹੀ ਗਈ ਆ, ਮੁੰਡਾ ਪੜ੍ਹਿਆ ਲਿਖਿਆ ਇੰਜੀਨੀਅਰ ਆ, ਤੁਸੀਂ ਮਤਲਬ ਕਿ ਕੁਛ ਨੀ? ਉਹਨੇ ਫਿਰ ਆਪਣੀ ਗੱਲ ਦੱਸ ਦਿੱਤੀ, ਕਹਿੰਦੇ ਵੀ 10 ਲੱਖ ਰੁਪਇਆ ਜਿਹੜਾ ਪਹਿਲਾਂ ਅਸੀਂ ਇਹਨਾਂ ਦੇ ਅਕਾਊਂਟ ਦੇ ਵਿੱਚ ਟ੍ਰਾਂਸਫਰ ਕੀਤਾ, ਕਿਉਂਕਿ ਉਹਨਾਂ ਨੇ ਮੰਗ ਸੀ ਪਹਿਲਾਂ 10 ਲੱਖ ਰੁਪਇਆ ਟ੍ਰਾਂਸਫਰ ਹੋਣਾ ਚਾਹੀਦਾ। ਉਸ ਤੋਂ ਬਾਅਦ ਕਹਿੰਦੇ ਜੇ ਤੁਸੀਂ ਗਿਫਟ ਦੇਣੇ ਆ, ਕੋਈ ਚੀਜ਼ ਦੇਣੇ ਆ, ਉਹ ਤੁਹਾਡੀ ਕਹਿੰਦੇ ਇੱਛਾ। ਮੈਂ ਹੈਰਾਨ ਸੀ ਇਸ ਚੀਜ਼ ਤੇ, ਮੈਂ ਕਿਹਾ ਵੀ ਇੱਕ ਪੜ੍ਹੀ ਲਿਖੀ ਕੁੜੀ, ਪੜ੍ਹਿਆ ਲਿਖਿਆ ਮੁੰਡਾ, ਪੜ੍ਹੀ ਲਿਖੀ ਫੈਮਿਲੀ, ਮੁੰਡੇ ਦੀ ਵੀ ਤੇ ਕੁੜੀ ਦੀ ਵੀ। ਮੇਰੇ ਕੋਲ ਉੱਥੇ ਮੈਂ ਚੁੱਪ ਕਰ ਗਈ। ਮੈਨੂੰ ਕਹਿੰਦੇ ਬੇਟਾ ਤੁਸੀਂ ਇਹ ਵਿਸ਼ਾ ਵੀ ਹੈ ਨਾ ਜਰੂਰ ਲੈ ਕੇ ਆਇਓ। ਮੈਂ ਕਿਹਾ ਚਲੋ ਵਿਸ਼ਾ ਲੈ ਕੇ ਆਵਾਂਗੇ, ਪਰ ਰਿਕੁਐਸਟ ਆ ਸਾਰਿਆਂ ਅੱਗੇ ਵੀ ਪਲੀਜ਼ ਸੋਚ ਨੂੰ ਆਪਣੀ ਨੂੰ ਬਦਲੋ
ਬਦਲੋ ਬਿਲਕੁਲ। ਇਹ ਆਪਣੇ ਘਰਾਂ ਤੋਂ ਸਾਨੂੰ ਸਵਰਾਜ ਸ਼ੁਰੂ ਕਰਨਾ ਪੈਣਾ। ਆਪਣਾ ਵੀ ਟਾਈਮ ਵੀ ਹੁਣ ਹੋ ਗਿਆ ਹੈਗਾ, ਚੰਗਾ ਲੱਗਾ ਤੁਹਾਡੇ ਨਾਲ ਸਾਂਝ ਪਾ ਕੇ। ਪਰ ਇਹੀ ਗੱਲ ਕਹਿੰਦੇ ਆ ਕਿ ਵੀ ਆਪਣੇ ਘਰਾਂ ਤੋਂ ਸ਼ੁਰੂਆਤ ਸਾਨੂੰ ਕਰਨੀ ਪੈਣੀ, ਸਾਨੂੰ ਆਪਣੇ ਬੱਚਿਆਂ ਦੀ ਪਰਵਰਿਸ਼ ਏਦਾਂ ਦੀ ਕਰਨੀ ਪੈਣੀ ਆ ਕਿ ਉਹ ਆਪਣੀ ਵਿੱਤ ਮੁਤਾਬਕ ਆਪਣੀ ਹੈਸੀਅਤ ਮੁਤਾਬਕ ਓਨਾ ਹੀ ਖਰਚਾ ਕਰਨ, ਓਨਾ ਹੀ ਖਰਚ ਕਰਨ ਬਾਰੇ ਸੋਚਣ। ਸੋ ਸਵਰਾਜ ਜੀ ਤੁਸੀਂ ਅੱਜ ਸਾਨੂੰ ਬਹੁਤ ਵਧੀਆ ਵਿਸ਼ਾ ਦਿੱਤਾ ਦਾਸ ਦਾ, ਤੇ ਇਹਦੇ ਬਾਰੇ ਤੁਸੀਂ ਆਪਣੇ ਬਹੁਤ ਵਧੀਆ ਵਿਚਾਰ ਦੱਸੇ ਹੈਗੇ ਆ। ਹਰਮਨ ਰੇਡੀਓ ਵੱਲੋਂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਏ, ਸਮਾਂ ਕੱਢਿਆ। ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਤੁਹਾਡੀ ਹੀ ਸਿੱਖਰਾ ਫੇਰ ਅੜੀ ਕਰਾਂਗੇ। ਥੈਂਕ ਯੂ
ਬਹੁਤ 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 ਧੰਨਵਾਦ ਜੀ ਤੁਹਾਡਾ ਵੀ ਹਰਮਨ ਰੇਡੀਓ ਤੇ ਵੀ। ਹਾਂਜੀ ਥੈਂਕ ਯੂ ਜੀ।
ਥੈਂਕ ਯੂ ਸਰ। ਓਕੇ ਜੀ ਸਰ।
ਨੌਜਵਾਨੋ ਕਸਮ ਖਾਓ ਬਦਲਣਾ ਸੰਸਾਰ ਹੈ।